Brampton 905-874-7171.
स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165
पाई सस्ता लाला इंज कर तू 6 दी बजाय 5 ले ला ओहो सल्ला भैन जी कनाडा आ गए तुसी इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत कट कीमत विच मिलदा
ए है जी एशियन फूड सेंटर इंडो कैनेडियन ग्रोसरीज फल फ्रूट दाला सब्जियां दी वन स्टॉप शॉप नाले साडे कोल इंडिया वाले भांडे प्लेटां बाटियां सब कुछ मिलदा साडी सारियां ही लोकेशंस ते सोहणियां सोहणियां रखड़ियां दी बेशुमार वैरायटी भी है एशियन फूड सेंटर दियां Ontario which in 9 locations which on jithe marzi aa jao
Roadmaster Truck Driving School ਜੀ ਹਾਂ ਤੁਸੀਂ ਠੀਕ ਸੁਣਿਆ Roadmaster Truck Driving School ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ Roadmaster Truck Driving School ਨਾਲ 647-550-5913 ਤੇ ਸੰਪਰਕ ਕਰੋ ਇੱਕ ਵਾਰ ਫਿਰ 647-550-5913 Roadmaster Truck Driving School
Life Visitor Disability Mortgage Insurance ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ I've been serving Canadians from the last 20 years for all their individual investments and insurance needs, financial planning, and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Bragg
HK Tire Center to cars and trucks se brand new ya old tires le sakde ho
BF Cordage Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਮੇਰੀ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਅੱਜ ਵੀਰਵਾਰ ਦਾ ਦਿਨ ਆ ਦੋਸਤੋ, ਅਤੇ ਉਸੇ ਤਰ੍ਹਾਂ 2 ਤੋਂ ਲੈ ਕੇ 3 ਵਜੇ ਤੱਕ ਆਵਾਜ਼ ਦੇ ਜ਼ਰੀਏ ਆਪਣਾ ਸਾਥ ਰਹਿਣਾ। ਅੱਜ ਵੀ ਤੁਹਾਡੇ ਨਾਲ ਕਾਫੀ ਸਾਰੀਆਂ ਗੱਲਾਂ ਕਰਨੀਆਂ ਨੇ ਦੋਸਤੋ, ਜ਼ਿੰਦਗੀ ਬਾਰੇ। ਅਤੇ ਮਈ ਮਹੀਨੇ ਦੀ ਮਹੱਤਤਾ ਬਾਰੇ, ਜ਼ਿੰਦਗੀ ਤਾਂ ਦੋਸਤੋ ਇਸ ਤਰ੍ਹਾਂ ਬਈ ਜਿਹੜਾ ਦਿਨ ਨਿਕਲ ਗਿਆ ਤੇ ਬਸ ਧੰਨਵਾਦ ਕਰਿਆ ਕਰੋ ਆਪਣੇ ਆਪ ਦਾ ਤੇ ਆਪਣੇ ਆਲੇ ਦੁਆਲੇ ਦਾ, ਕੁਦਰਤ ਦਾ। ਆਪਣੇ ਆਪ ਦਾ ਇਸ ਕਰਕੇ ਲੋਕ ਕਹਿੰਦੇ ਜੀ, ਪਹਿਲਾਂ ਕੁਦਰਤ ਦਾ ਧੰਨਵਾਦ ਕਰਿਆ ਕਰੋ। ਜਦੋਂ ਆਪਣੇ ਆਪ ਦਾ ਧੰਨਵਾਦ ਕਰ ਲਿਆ ਨਾ, ਕੁਦਰਤ ਦਾ ਧੰਨਵਾਦ ਤਾਂ ਆਪੇ ਹੀ ਹੋ ਗਿਆ, ਕਿਉਂਕਿ ਕੁਦਰਤ ਆਪਣੇ ਵਿੱਚ ਹੀ ਹੈ, ਆਪਾਂ ਕੁਦਰਤ ਦਾ ਹਿੱਸਾ ਹੀ ਹਾਂ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਮਨੁੱਖ ਜਿਹੜਾ ਹੈਗਾ ਨਾ, ਇਹੀ ਉਹ ਗੁਰਦੁਆਰਾ, ਇਹੀ ਮੰਦਰ ਆ, ਇਹੀ ਮਸੀਤ ਆ। ਮਨ ਆ ਜਿਹੜਾ ਮੰਦਰ ਆ, ਗੁਰਦੁਆਰਾ ਹੈ ਨਾ, ਤੇ ਇਹਦੇ ਵਿੱਚ ਹੀ ਕੁਦਰਤ ਵਸਦੀ ਆ। ਸਵੇਰੇ ਅਸੀਂ ਉੱਠਦੇ ਹਾਂ, ਸਭ ਤੋਂ ਪਹਿਲਾਂ ਤਾਂ ਨਾ ਕਈ ਸੱਜਣ ਮਿੱਤਰ ਗੱਲਾਂ ਵੀ ਕਰਦੇ, ਕਹਿੰਦੇ ਜੀ ਮੈਂ ਛਾਲ ਮਾਰ ਕੇ ਉੱਠਦਾ ਸਵੇਰੇ ਸਵੇਰੇ। ਮੈਂ ਕਹਿੰਦਾ ਹੁੰਦਾ ਛਾਲ ਮਾਰਨ ਦੀ ਕੀ ਲੋੜ ਹੈ, ਸਾਰਾ ਦਿਨ ਛਾਲਾਂ ਹੀ ਮਾਰਨੀਆਂ ਨੇ। ਜਾਂ ਆਪਾਂ ਮਾਰਦੇ ਹਾਂ ਜਾਂ ਸਿਸਟਮ ਆਪਾਂ ਤੋਂ ਮਰਾਈ ਜਾਂਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ 8 ਘੰਟੇ, 10 ਘੰਟੇ, 12 ਘੰਟੇ, ਕਈ 12 ਘੰਟੇ ਤੋਂ ਬਾਅਦ 'ਚ ਵੀ ਛਾਲਾਂ ਮਾਰਦੇ ਨੇ। ਇਸ ਕਰਕੇ ਸਵੇਰੇ ਮਜ਼ੇ ਨਾਲ ਉੱਠਿਆ ਕਰੋ, ਨਜ਼ਾਰੇ ਨਾਲ। ਜਦੋਂ ਅੱਖਾਂ ਬੰਦ ਹੀ ਹੁੰਦੀਆਂ ਨਾ, ਜਾਗ ਆ ਜੇ, ਸ਼ੁਕਰ ਕਰਿਆ ਕਰੋ ਵੀ ਆਪਾਂ ਦਾਖਲ ਹੋ ਗਏ ਅਗਲੇ ਦਿਨ ਦੇ ਵਿੱਚ। ਕੁਦਰਤ ਆਪਣੇ ਵਿੱਚ ਧੜਕਦੀ ਆ, ਦਿਲ ਆ ਜਿਹੜਾ ਪੂਰੇ ਜ਼ੋਰ ਸ਼ੋਰ ਨਾਲ ਧੜਕ ਰਿਹਾ, ਕਹਿੰਦਾ ਬੰਦਿਆ ਤੂੰ ਸਹੀ ਆ, ਜਿਉਂਦਾ ਜਾਗਦਾ ਪਿਆ ਅਜੇ। ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੀ ਆ ਜਦੋਂ ਸਵੇਰੇ ਉੱਠਦੇ ਹਾਂ ਆਪਾਂ। ਫੇਰ ਹੌਲੀ ਹੌਲੀ ਜਦੋਂ ਅੱਖਾਂ ਖੋਲਦੇ ਹਾਂ, ਪਤਾ ਲੱਗਦਾ ਵੀ ਅੱਖਾਂ ਵੀ ਠੀਕ ਨੇ, ਦੁਨੀਆਂ ਨੂੰ ਅਸੀਂ ਦੇਖ ਵੀ ਸਕਦੇ ਹਾਂ, ਦਿਲ ਧੜਕਦਾ, ਸਾਰੇ ਔਰਗਨਸ ਨੂੰ ਖੂਨ ਪਹੁੰਚਾਉਂਦਾ, ਦਿਮਾਗ ਦੇ ਵਿੱਚ ਖੂਨ ਵੜਦਾ ਜਾ ਕੇ। ਫਿਰ ਸੋਚੀਦਾ ਵੀ ਜਦੋਂ ਸੋਚ ਰਹੇ ਹਾਂ ਆਪਾਂ ਤੇ ਦਿਮਾਗ ਵੀ ਸਹੀ ਆ, ਲੋ ਅੱਧਾ ਕੰਮ ਤਾਂ ਹੋ ਗਿਆ। ਹੱਥ ਪੈਰ ਹਿਲਾ ਕੇ ਦੇਖਦਾ ਬੰਦਾ ਵੀ ਹਾਂ ਬਿਲਕੁਲ ਤੰਦਰੁਸਤ। ਆਪਣੇ ਆਪ ਦਾ, ਕੁਦਰਤ ਦਾ ਧੰਨਵਾਦ। ਆਪਣੇ ਆਪ ਦਾ ਮੈਂ ਬਾਰ ਬਾਰ ਇਸ ਕਰਕੇ ਕਹਿੰਦਾ, ਤੁਸੀਂ ਆਮ ਹੀ ਕਹਾਵਤ ਤਾਂ ਸੁਣੀ ਆ ਨਾ ਬਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਪਹਿਲਾਂ ਜੇ ਸਵਾਰੀ ਆਪਣੇ ਸਰੀਰ ਦੀ ਜ਼ਿੰਮੇਵਾਰ ਆ, ਸਮਾਨ ਤਾਂ ਬਾਅਦ ਦੀ ਗੱਲ ਆ ਨਾ। ਇਸ ਕਰਕੇ ਖੁਸ਼ੀ ਮਹਿਸੂਸ ਕਰਿਆ ਕਰੋ ਵੀ ਆਪਾਂ ਦੁਨੀਆਂ ਦੇ ਵਿੱਚ ਆ, ਜ਼ਿੰਦਗੀ ਬਹੁਤ ਛੋਟੀ ਆ। ਇਹ ਜਿਹੜੇ ਐਵੇਂ 50-60-70 ਸਾਲ ਨਾ, ਇਹ ਤਾਂ ਬਹੁਤ ਛੋਟੇ ਨੇ। ਮਾੜੀ ਜਿਹੀ ਪਿੱਛੇ ਝਾਤੀ ਮਾਰ ਕੇ ਵੇਖੋ ਕਿਵੇਂ ਲੰਘ ਗਏ ਦਿਨ ਇਹ। ਜਿਵੇਂ ਬੰਦਾ ਨਾ, ਮੈਨੂੰ ਨਾ ਦੋਸਤ ਨੇ ਸਾਡੇ ਰਿਸ਼ਪਾਲ ਰਾਮੂ ਵਾਲੀ ਆ ਜੀ, ਰਿਸ਼ਪਾਲ ਗਿੱਲ ਜੀ, ਉਹਨਾਂ ਨੇ ਇੱਕ ਦਿਨ ਸਟੋਰੀ ਸੁਣਾਈ। ਕਹਿੰਦੇ ਜ਼ਿੰਦਗੀ ਦਾ ਕੀ ਆ, ਇਹ ਕਾਫੀ ਦੇਰ ਦੀ ਗੱਲ ਆ, ਸ਼ਾਇਦ ਉਹ ਆਪ ਵੀ ਭੁੱਲ ਗਏ ਹੋਣਗੇ। ਕਹਿੰਦੇ ਇਹ ਤਾਂ ਜ਼ਿੰਦਗੀ ਇਸ ਤਰ੍ਹਾਂ ਬਈ, ਬੰਦਾ ਨਾ ਪੌੜੀਆਂ ਜਿਹੜੀਆਂ ਲੱਗੀਆਂ ਨੇ, ਉਹ ਪੌੜੀਆਂ ਤੇ ਚੜਦਾ ਤੇ ਕਹਿੰਦਾ, ਪਹਿਲਾਂ ਬੰਦਾ ਦੇਖਦਾ ਵੀ ਉਹ ਪੌੜੀਆਂ 10-15 ਪੌੜੀਆਂ ਚੜ੍ਹਨੀਆਂ ਉੱਚੀਆਂ, ਤੇ ਕਹਿੰਦਾ ਜਦੋਂ ਬੰਦਾ ਪੌੜੀਆਂ ਚੜ੍ਹ ਜਾਂਦਾ, ਉੱਤੇ ਜਾ ਕੇ ਦੇਖਦਾ ਵੀ ਉੱਥੋਂ ਮੈਂ ਆਇਆ ਸੀ, ਬਸ ਖਤਮ ਪੌੜੀਆਂ, ਐਵੇਂ ਜ਼ਿੰਦਗੀ ਖਤਮ ਜੀ। ਪਤਾ ਹੀ ਨਹੀਂ ਲੱਗਦਾ ਬਚਪਨ ਕਦੋਂ ਬੀਤ ਗਿਆ, ਜਵਾਨੀ ਕਦੋਂ ਲੰਘ ਗਈ। ਬੁਢਾਪਾ ਆਉਣ ਲੱਗਦਾ, ਬੰਦਾ ਪਛਤਾਉਂਦਾ, ਹਾਏ ਹਾਏ ਗਈ ਜਵਾਨੀ, ਬਚਪਨ ਕਿਆ ਦਿਨ ਸੀ। ਬਜ਼ੁਰਗ ਬੈਠ ਕੇ ਗੱਲਾਂ ਕਰਦੇ ਆ ਪਾਰਕਾਂ ਦੇ ਵਿੱਚ, ਨਾਲੇ ਤਾਸ਼ ਖੇਡਦੇ ਆ, ਸੈਰਾਂ ਕਰਦੇ ਕਰਦੇ, ਬਈ ਉਹ ਦਿਨ ਬਹੁਤ ਵਧੀਆ ਸੀ, ਕਾਸ਼ ਵਾਪਸ ਆ ਜਾਣ। ਇਸ ਕਰਕੇ ਜ਼ਿੰਦਗੀ ਬੜੀ ਸੋਹਣੀ ਦੋਸਤੋ। ਸਵੇਰੇ ਉੱਠ ਕੇ ਆਪਣੇ ਆਪ ਨੂੰ ਤੰਦਰੁਸਤ ਸਮਝਦੇ ਹੋ, ਚੰਗੀ ਗੱਲ ਆ। ਜੇ ਕੋਈ ਸਰੀਰ 'ਚ ਨੁਕਸ ਫਰਕ ਹੈਗਾ ਤਾਂ ਪ੍ਰੋਪਰ ਕੇਅਰ ਕਰ ਲਓ ਉਹਦੀ। ਜੇ ਤੁਹਾਡਾ ਸਰੀਰ ਤੇ ਮਨ ਦੋਨੋਂ ਬਿਲਕੁਲ ਐਨ ਰਿਦਮ ਦੇ ਵਿੱਚ ਨੇ, ਸਿੰਕਰੋਨਿਜ਼ਮ ਦੇ ਵਿੱਚ ਨੇ, ਬਿਲਕੁਲ ਤਾਲ ਮਿਲਾ ਕੇ ਚੱਲ ਰਹੇ ਨੇ, ਫਿਰ ਤਾਂ ਤੁਸੀਂ ਦੁਨੀਆਂ ਦੇ ਨਾ, ਮੈਂ ਕਹਿੰਦਾ 0.001% ਬੰਦਿਆਂ 'ਚੋਂ। ਮਨ ਤੇ ਤਨ ਤੁਹਾਡਾ ਠੀਕ ਹੈ, ਧਨ ਦੀ ਬਹੁਤੀ ਗੱਲ ਨਾ ਕਰਿਆ ਕਰੋ। ਧਨ ਹੈਗਾ ਤਾਂ ਫਿਰ ਕਿਆ ਬਾਤ ਤਾਂ ਹੋਣਾ ਚਾਹੀਦਾ ਨਾ, ਜ਼ਿੰਦਗੀ ਜਿਉਣ ਲਈ ਧਨ ਵੀ ਚਾਹੀਦਾ। ਪਰ ਜੇ ਮਨ ਤੇ ਤਨ ਇੱਕ ਸੁਰ ਦੇ ਵਿੱਚ ਨੇ, ਧਨ ਵੀ ਤਾਂਹੀਓ ਬਣਦਾ। ਕਈ ਬੰਦੇ ਕਹਿੰਦੇ ਜੀ ਧਨ ਦੀ ਲੋੜ ਕੀ ਆ, ਐਵੇਂ ਕਮਲੇ ਬੰਦੇ ਨੇ ਜੀ। ਧਨ ਦੀ ਜ਼ਰੂਰਤ ਹੈਗੀ ਆ ਜ਼ਿੰਦਗੀ ਨੂੰ ਚਲਾਉਣ ਲਈ, ਕੱਲਾ ਮਨ ਤੇ ਤਨ ਇਹ ਸੁਰ ਦੇ ਵਿੱਚ ਹੋਣ ਤੇ ਰੋਟੀ ਖਾਣ ਨੂੰ ਕੁਛ ਨਾ ਹੋਵੇ ਕੋਲੇ ਤੇ ਫਿਰ ਵੀ ਗੱਲ ਨਹੀਂ ਬਣਦੀ, ਰਹਿਣ ਨੂੰ ਥਾਂ ਨਾ ਹੋਵੇ ਹਨਾ। ਪਰ ਜੇ ਮਨ ਤੇ ਤਨ ਸਾਰਾ ਦਿਨ ਇਹੀ ਸੋਚਦੇ ਰਹਿਣ ਵੀ ਆਪਣੇ ਕੋਲ ਇੱਕ ਘਰ ਆ, ਹੁਣ ਦੋ ਲੈ ਲੈਣੇ ਸੀ, ਬਿਜ਼ਨਸ ਆ ਵਧਾ ਲੈਣਾ ਸੀ, ਐਂ ਕਰ ਲੈਣਾ ਸੀ, ਉਹ ਕਰ ਲੈਣਾ ਸੀ, ਉਹ ਵੀ ਚਲੋ ਕੁਛ ਹੱਦ ਤੱਕ ਠੀਕ ਆ ਪਰ ਬਹੁਤਾ ਨਹੀਂ। ਇਸ ਕਰਕੇ ਜ਼ਿੰਦਗੀ ਜਿਉਣ ਜੋਗੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਸਾਰਿਆਂ ਕੋਲ ਹੋਣੀਆਂ ਚਾਹੀਦੀਆਂ, ਸਾਡੀ ਇੱਛਾ ਹੋਣੀ ਚਾਹੀਦੀ ਆ ਬਈ ਦੁਨੀਆਂ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ, ਆਮ ਲੋੜਾਂ ਨੇ, ਪੂਰੀਆਂ ਹੋਣ, ਇਕੁਅਲ ਓਪਰਚੁਨਿਟੀਜ਼ ਹੋਣ ਸਾਰਿਆਂ ਨੂੰ, ਆਪਣੀ ਲਿਆਕਤ ਨਾਲ ਕੋਈ ਕਿੱਥੇ ਜਿੰਨਾ ਮਰਜ਼ੀ ਅੱਗੇ ਵੱਧ ਜੇ ਪਰ ਬੇਸਿਕ ਸਹੂਲਤਾਂ ਫਿਰ ਵੀ ਸਾਰਿਆਂ ਨੂੰ ਮਿਲਦੀਆਂ ਰਹਿਣ। ਇੱਥੇ ਸਾਰਿਆਂ ਨੂੰ ਮਿਲਦੀਆਂ ਨੇ, ਤੁਹਾਨੂੰ ਮਿਲਦੀਆਂ ਨੇ, ਤੁਹਾਡਾ ਸਰੀਰ ਤੰਦਰੁਸਤ ਆ। ਇਸ ਕਰਕੇ ਮੈਂ ਸਵੇਰ ਦੀ ਗੱਲ ਕੀਤੀ ਸੀ ਬਈ ਠਰੰਮੇ ਦੇ ਨਾਲ ਉੱਠਿਆ ਕਰੋ, ਪੰਜ ਚਾਰ ਮਿੰਟ ਸੋਚਿਆ ਕਰੋ ਵੀ ਕੱਲ੍ਹ ਦਾ ਦਿਨ ਵਧੀਆ ਲੰਘਿਆ, ਬਸ ਠੀਕ ਹੈ ਜੀ, ਬਹੁਤ ਵਧੀਆ ਲੰਘਿਆ, ਅੱਜ ਆਪਾਂ ਤੰਦਰੁਸਤ ਹਾਂ, ਬਹੁਤ ਵਧੀਆ ਗੱਲ ਹੈ। ਨਹੀਂ ਤਾਂ ਦੁਨੀਆਂ ਦੇ ਵਿੱਚ 70-80% ਇਹੋ ਜਿਹੇ ਨੇ ਬਈ ਉਹ ਨਾ ਤਾਂ ਰਾਤ ਨੂੰ ਜਦੋਂ ਸ਼ਾਮ ਹੁੰਦੀ ਆ ਨਾ ਉਹ ਸੋਚਦੇ ਆਏ ਹੋਏ ਦਿਨ ਲੰਘ ਗਿਆ, ਸਿਹਤ ਨਹੀਂ ਸੀ ਠੀਕ, ਆਹ ਨਹੀਂ ਸੀ ਠੀਕ, ਕਿਸੇ ਨੂੰ ਸ਼ੂਗਰ ਆ, ਕਿਸੇ ਨੂੰ ਬੀਪੀ ਆ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ, ਕਿਸੇ ਨੂੰ ਦਿਸਦਾ ਨਹੀਂ, ਕਿਸੇ ਨੂੰ ਇੱਕ ਅੱਖ ਨਾਲ ਦਿਸਦਾ, ਕਿਸੇ ਦੀਆਂ ਲੱਤਾਂ ਨਹੀਂ ਠੀਕ, ਕੋਈ ਮੈਂਟਲੀ ਇਲ ਹੈਗਾ, ਸਿੱਕ ਹੈਗਾ, ਕਿਸੇ ਨੂੰ 20 ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ, ਕੋਈ ਆਪ ਠੀਕ ਆ, ਪਰਿਵਾਰ ਦਾ ਦੂਸਰਾ ਮੈਂਬਰ ਬਿਮਾਰ ਆ, ਕਈ ਸਾਰੇ ਠੀਕ ਨੇ, ਉਹਨਾਂ ਕੋਲ ਜ਼ਿੰਦਗੀ ਜਿਉਣ ਲਈ ਬੁਨਿਆਦੀ ਜਿਹੜੀਆਂ ਸਹੂਲਤਾਂ ਉਹ ਹੈ ਨਹੀਂ। ਇਸ ਲਈ ਆਪਣੇ ਆਪ ਤੇ ਆਪਣੇ ਸਰੀਰ ਤੇ ਮਾਣ ਮਹਿਸੂਸ ਕਰਿਆ ਕਰੋ ਵੀ ਤੁਸੀਂ 8-10 ਘੰਟੇ ਕੰਮ ਕਰੀ ਜਾਂਦੇ ਹੋ ਤੰਦਰੁਸਤ ਹੋ, ਹੱਸਿਆ ਜ਼ਰੂਰ ਕਰੋ। ਮੈਂ ਮਈ ਮਹੀਨੇ ਦੀ ਤਾਂ ਗੱਲ ਕੀਤੀ ਸੀ ਵੀ ਮਈ ਮਹੀਨੇ 'ਚ ਨਾ ਕਾਫੀ ਸਾਰੇ ਇੰਪੋਰਟੈਂਟ ਦਿਨ ਆਉਂਦੇ ਨੇ ਤੇ ਮੈਂ ਗੱਲ ਵੀ ਇਸੇ ਕਰਕੇ ਸ਼ੁਰੂ ਕਰ ਰਿਹਾ ਇਹ। ਇਹਦੇ ਵਿੱਚ ਨਾ ਇੱਕ ਆਪਾਂ ਦਿਨ ਮਿਸ ਕਰ ਗਏ ਸੀ ਪਹਿਲਾਂ, ਮੋੜ ਘੋੜ ਕੇ ਗੱਲ ਮੈਂ ਉੱਥੇ ਹੀ ਲੈ ਕੇ ਆਉਣੀ ਆ। 5 ਮਈ ਦਾ ਦਿਨ ਸੀ, ਵਰਲਡ ਲਾਫਟਰ ਡੇ, ਹਾਸਿਆਂ ਦਾ ਦਿਨ, ਤੇ ਹੱਸਦੇ ਦੇਖ ਲਓ ਕਿੰਨਾ ਕੁ, ਕਈਆਂ ਦੇ ਮੱਥੇ 'ਚ ਨਾ ਉਹੀ ਤਿਉੜੀਆਂ ਹੀ ਪਈਆਂ ਰਹਿੰਦੀਆਂ, ਚਿਹਰਾ ਹੀ ਇਹੋ ਜਿਹਾ ਬਣ ਜਾਂਦਾ। ਜੇ ਤੁਹਾਨੂੰ ਦਿਨ ਦੇ ਵਿੱਚ 2-3 ਵਾਰੀ ਗੱਲ ਕੌੜੀ ਕਰਨੀ ਪਵੇ, ਗੁੱਸਾ ਜ਼ਿਆਦਾ ਆਵੇ, ਮੈਂ ਨਹੀਂ ਕਹਿੰਦਾ ਗੁੱਸਾ ਨਹੀਂ ਆਉਣਾ ਚਾਹੀਦਾ, ਗੁੱਸਾ ਆਉਣਾ ਚਾਹੀਦਾ ਜੀ, ਪਰ ਜੇ ਲੋੜ ਤੋਂ ਜ਼ਿਆਦਾ ਗੁੱਸਾ ਕਰਦੇ ਰਹੋ ਨਾ ਫਿਰ ਮੱਥੇ 'ਤੇ ਤਿਉੜੀਆਂ ਪੈ ਜਾਂਦੀਆਂ ਪੱਕੀਆਂ ਹੀ, ਫਿਰ ਨਾਲ ਦਾ ਬੰਦਾ ਕਹਿੰਦਾ ਐਵੇਂ ਸੜਿਆ ਬੁਝਿਆ ਰਹਿੰਦਾ। ਇਸ ਕਰਕੇ ਬਹੁਤਾ ਗੁੱਸਾ ਵੀ ਨਹੀਂ ਠੀਕ, ਹੱਸਿਆ ਹੁੱਸਿਆ ਕਰੀਏ ਆਪਾਂ, ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਂਆ ਕਰੀਏ। ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ।
Mama's Pizza 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ, ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ
ਡਿਪੂ ਕਾਲ 310-9711।
That's 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਚ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਇੱਕ ਵਾਰੀ ਤੁਸੀਂ ਇਨ੍ਹਾਂ ਦੇ ਸ਼ੋਰੂਮ ਚ ਜਾ ਕੇ ਆਓ। 1770 ਆਲ ਸਟੈਪ ਡਰਾਈਵ ਡਿਕਸੀ ਡੇਅਰੀ ਏਰੀਏ ਦੇ ਵਿਚ ਹੈਗਾ ਜੀ ਇਨ੍ਹਾਂ ਦਾ ਸ਼ੋਰੂਮ ਔਰਾ ਕਿਚਨ ਦਾ। ਇਨ੍ਹਾਂ ਦਾ ਕੀਤਾ ਹੋਇਆ ਕੰਮ ਦੇਖੋ, ਜੇ ਹਾਈ ਐਂਡ ਕਿਚਨ ਬਣਾਉਣੀ ਹੈ ਤਾਂ ਸਪੈਸ਼ਲਿਸਟ ਨੇ ਹਾਈ ਐਂਡ ਕਿਚਨ ਬਣਾਉਣ ਦੇ, ਜੇ ਤੁਸੀਂ ਨਾਰਮਲ ਕਿਚਨ ਬਣਾਉਣੀ ਹੈ ਮਰਜ਼ੀ ਤੁਹਾਡੀ ਹੈ। ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਨਾਰਮਲ ਬਣਾਉਣ ਕਿਚਨ ਆਮ ਜਾਂ ਫਿਰ ਖਾਸ ਜਿਹੜੀ ਕਸਟਮ ਬਿਲਟ ਕਸਟਮ ਘਰਾਂ ਚ ਕਿਚਨ ਲੱਗਦੀ ਹੈ, ਕੁਆਲਿਟੀ ਵਾਲਾ ਕੰਮ ਕਰਦੇ ਨੇ ਜੀ। 905-673-2872 ਇਹਨਾਂ ਦਾ ਨੰਬਰ, 9056732872 ਔਰਾ ਕਿਚਨ ਜ਼ਰੂਰ ਸੰਪਰਕ ਕਰ ਲਿਓ ਜੇ ਤੁਸੀਂ ਘਰ ਦੇ ਵਿਚ ਕਿਚਨ ਨਵੀਂ ਲਾਉਣੀ ਹੈ ਤਾਂ। ਸਾਡੇ ਸਪਾਂਸਰ ਨੇ ਜੀ ਭੁਪੇਸ਼ ਵਰਮਾ ਜੀ, ਤੇ ਅੱਜ ਕੱਲ ਜਿਵੇਂ ਪ੍ਰੋਬਲਮ ਚੱਲ ਰਹੀ ਹੈ ਬਈ ਕਹਿੰਦੇ ਮੋਰਗੇਜ ਨਹੀਂ ਹੁੰਦੀ, ਆਪਾਂ ਆਪ ਹੀ ਅਜ਼ਿਊਮ ਕਰ ਲੈਂਦੇ ਹਾਂ ਵੀ ਘਰ ਕਾਹਦੇ ਲਈ ਲੈਣਾ, ਮੋਰਗੇਜ ਤਾਂ ਹੁੰਦੀ ਨਹੀਂ, ਤੇ ਇਹ ਕਹਿੰਦੇ ਜੀ ਕੋਈ ਪ੍ਰੋਬਲਮ ਨਹੀਂ, ਤੁਸੀਂ ਆ ਜਾਓ ਸਾਡੇ ਕੋਲ ਮੋਰਗੇਜ ਕਰਾਉਣੀ ਆ ਤਾਂ। ਕਈ ਵਾਰੀ ਆਪਾਂ ਸੋਚ ਲੈਂਦੇ ਆਪਾਂ ਨਵੇਂ ਆਏ ਹਾਂ, ਇਨਕਮ ਘੱਟ ਆ, ਕੈਸ਼ ਇਨਕਮ ਆ, ਇਹ ਕਹਿੰਦੇ ਇੱਕ ਵਾਰੀ ਆਓ ਸਾਨੂੰ ਮਿਲੋ ਤੇ ਮੋਰਗੇਜ ਅਸੀਂ ਤੁਹਾਡੀ ਕਰਵਾਵਾਂਗੇ। ਕਈ ਵਾਰੀ ਆਪਾਂ ਇਹ ਵੀ ਸੋਚ ਲੈਂਦੇ ਕੈਸ਼ ਇਨਕਮ ਆ, ਮੋਰਗੇਜ ਕਿਵੇਂ ਹੋਊ। ਇਹ ਕਹਿੰਦੇ ਜੀ ਸਾਰੇ ਮਸਲਿਆਂ ਦਾ ਹੱਲ ਸਾਡੇ ਕੋਲ ਹੈਗਾ, ਫਸਟ ਟਾਈਮ ਬਾਇਰ ਹੋ ਫਿਰ ਵੀ ਮੋਰਗੇਜ ਕਰਾ ਲਓ, ਜੇ ਤੁਹਾਡੇ ਕੋਲ ਆਲਰੇਡੀ ਪ੍ਰੋਪਰਟੀ ਹੈਗੀ ਆ, ਐਕੁਇਟੀ ਹੈਗੀ, ਕਈ ਵਾਰੀ ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਜਾਂਦੀ, ਸੈਕਿੰਡ ਮੋਰਗੇਜ ਲੈਣੀ ਆ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਰੀਫਾਈਨੈਂਸ ਕਰਾਉਣਾ, ਘਰ ਫਿਰ ਵੀ ਭੁਪੇਸ਼ ਵਰਮਾ ਜੀ ਨਾਲ ਸੰਪਰਕ ਕਰਿਓ ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ। ਨੰਬਰ ਇਹਨਾਂ ਦਾ 647-6247-7477 6427-7777 ਹੈਗਾ ਜੀ ਇਹਨਾਂ ਦਾ ਨੰਬਰ। ਸਾਨੂੰ ਸਿਖਾਇਆ ਗਿਆ ਦੋਸਤੋ ਬਈ, ਉਹ ਮੈਂ ਤਾਂ ਗੱਲ ਸ਼ੁਰੂ ਕੀਤੀ ਸੀ, ਕੰਨਾਂ ਚ ਨਾ ਜਿਵੇਂ ਕੋਈ ਚੀਜ਼ ਘੋਲ ਕੇ ਪਾ ਦਿੰਦੇ ਹੁੰਦੇ ਆ ਵੀ ਸਵੇਰੇ ਜੀ 5 ਵਜੇ ਉੱਠਣਾ ਚਾਹੀਦਾ। ਹੁਣ ਮੈਂ ਇਹ ਨਹੀਂ ਕਹਿੰਦਾ ਵੀ 5 ਵਜੇ ਨਹੀਂ ਉੱਠਣਾ, ਤੁਹਾਡੀ ਮਰਜ਼ੀ, ਭਾਵੇਂ 4 ਵਜੇ ਉੱਠ ਖੜੋ, ਮੈਨੂੰ ਤਾਂ ਕੋਈ ਪ੍ਰੋਬਲਮ, ਭਾਵੇਂ ਸਾਰੀ ਰਾਤ ਜਾਗਦੇ ਰਹੋ ਹਨਾ। ਪਰ ਇੰਨੀ ਕੁ ਜ਼ਰੂਰ ਗੱਲ ਆ ਬਈ ਰਾਤ ਨੂੰ ਨਾ ਵਿਗਿਆਨੀ ਤੇ ਡਾਕਟਰ ਦੱਸਦੇ ਵੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਜ਼ਰੂਰ ਸੌਣਾ ਚਾਹੀਦਾ, ਕਿਉਂਕਿ ਬਾਡੀ ਦੇ ਜਿਹੜੇ ਆਰਗਨਸ ਨੇ ਨਾ ਉਹ ਉਸ ਵੇਲੇ ਰੈਸਟ ਚ ਹੁੰਦੇ ਨੇ ਹਨਾ, ਸੰਪੂਰਨ ਰੈਸਟ ਮਿਲਦਾ ਆਪਾਂ ਨੂੰ ਉਸ ਵੇਲੇ, ਜਿਹੜੇ ਹਾਰਮੋਨਸ ਸੀਕ੍ਰੀਸ਼ਨਸ ਕਰਨ ਵਾਲੇ ਜਿਹੜੇ ਆਰਗਨਸ ਨੇ, ਗਲੈਂਡਸ ਜਿਨ੍ਹਾਂ ਨੂੰ ਕਹਿੰਦੇ ਆ, ਸਾਰਾ ਸਰੀਰ ਉਹ ਮਤਲਬ, ਵੈਸੇ ਤਾਂ ਨੀਂਦ ਆ ਜਿਹੜੀ 7-8 ਘੰਟੇ ਦੀ ਨੀਂਦ ਚਾਹੀਦੀ ਆ, ਪਰ ਉਹ ਜ਼ਰੂਰ। ਅੱਛਾ ਹੁਣ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ 10:30 ਵਜੇ ਢਿੱਡਾ ਜਿਹੜਾ ਪੂਰਾ ਤੁੰਨ ਕੇ ਭਰ ਲਿਆ ਤੇ ਤੁਸੀਂ ਕਹੋ ਜੀ 11 ਵਜੇ ਪੈਣਾ ਹੀ ਪੈਣਾ, ਨਾ, ਉਹ ਇੱਕ ਅਲੱਗ ਇਸ਼ੂ ਹੈਗਾ ਵੀ ਖਾਣਾ ਖਾਣ ਤੋਂ 3 ਘੰਟੇ ਬਾਅਦ ਸੌਣਾ ਤੁਸੀਂ, ਉਹਦਾ ਮਤਲਬ ਆ ਕੋਈ, ਕਿਉਂਕਿ ਖਾਣਾ ਜਦੋਂ ਆਪਾਂ ਖਾਂਦੇ ਹਾਂ ਉਹ ਅੱਗੇ ਇੰਟੈਸਟਾਈਨ ਤਾਈਂ ਪਹੁੰਚ ਕੇ ਉਹ 3 ਘੰਟੇ ਦਾ ਪ੍ਰੋਸੈਸ ਆ, ਨਹੀਂ ਤਾਂ ਜੇ ਖਾਣਾ ਖਾ ਕੇ ਤੁਸੀਂ ਉਦੋਂ ਹੀ ਸੌਂ ਜਾਂਦੇ ਹਾਂ, ਤੁਹਾਡੇ ਸਰੀਰ ਚ ਪ੍ਰੋਬਲਮ ਆਉਣ ਲੱਗ ਜਾਂਦੀ, ਅਣਪਚਿਆ ਖਾਣਾ ਹੁੰਦਾ, ਐਸਿਡਿਟੀ ਬਣ ਜਾਂਦੀ ਹੈ। ਦੂਜੇ ਪਾਸੇ ਤੁਸੀਂ ਸਮਝਦੇ ਵੀ ਸੌਂ ਗਏ ਆ, ਪਰ ਡਾਇਜੈਸਟਿਵ ਸਿਸਟਮ ਦਾ ਕੰਮ ਕਰ ਰਿਹਾ ਹੁੰਦਾ, ਤੇ ਜਦੋਂ ਨੂੰ ਖਾਣਾ ਹਜ਼ਮ ਹੋਣ ਵਾਲਾ ਹੁੰਦਾ ਤੁਸੀਂ ਉਦੋਂ ਨੂੰ ਉੱਠ ਕੇ ਫੇਰ ਬੈਠ ਜਾਣਾ, ਤੁਹਾਡੇ ਸਰੀਰ ਨੂੰ ਸੰਪੂਰਨ ਆਰਾਮ ਨਹੀਂ ਮਿਲਦਾ। ਜਦੋਂ ਤੁਸੀਂ ਸਾਲਾਂ ਬੱਧੀ ਇਸ ਤਰ੍ਹਾਂ ਸਰੀਰ ਨਾਲ ਧੱਕਾ ਕਰੀ ਜਾਂਦੇ ਹੋ ਤੇ ਫਿਰ ਆਪੇ ਹੀ ਫਿਰ ਜਦੋਂ ਬੁਢਾਪਾ ਆਉਣ ਲੱਗਦਾ ਫਿਰ ਬਿਮਾਰੀਆਂ ਵੱਧ ਲੱਗਦੀਆਂ ਨੇ। ਇਸ ਕਰਕੇ ਪ੍ਰੋਪਰ ਨੀਂਦ ਜ਼ਰੂਰੀ ਹੈ, ਪਰ ਇਹ ਕੋਈ ਜ਼ਰੂਰੀ ਨਹੀਂ ਵੀ 5 ਵਜੇ ਉੱਠਣਾ। ਸਾਨੂੰ ਧੱਕੇ ਨਾਲ ਜਗਾਇਆ ਜਾਂਦਾ ਸੀ 5 ਵਜੇ, ਉਧਰੋਂ ਪਾਠੀ ਜੀ ਲੱਗ ਜਾਂਦੇ ਸੀ, ਨਾ ਪਾਠੀ ਦੀ ਲੋਕਾਂ ਨੂੰ ਸਮਝ ਲੱਗਦੀ ਹੈ, ਨਾ ਪਾਠ ਦੀ ਸਮਝ ਲੱਗਦੀ ਹੈ, ਬਸ ਜਿਵੇਂ ਜਿਵੇਂ ਪਾਠੀ ਬੋਲੀ ਜਾਂਦਾ ਉਵੇਂ ਉਵੇਂ ਮਗਰ ਬੋਲੀ ਜਾਂਦੇ ਸੀ। ਬੱਚਿਆਂ ਨੂੰ ਤਾਂ ਕੀ ਸਮਝ ਲੱਗਣੀ ਹੈ, ਕਿਉਂਕਿ ਵੱਡਿਆਂ ਨੂੰ 99% ਬੰਦਿਆਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਾਠੀ ਬੋਲਦਾ ਕੀ ਹੈ। ਹਾਂ ਸੁਣਦੇ ਜ਼ਰੂਰ ਨੇ ਕਿਉਂਕਿ ਪੋਇਟਿਕ ਫਾਰਮ ਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ, ਉਹਦੇ ਮਤਲਬ ਕਦੇ ਨਹੀਂ ਕੱਢ ਕੇ ਦੇਖੇ, ਸਮਝਿਆ ਨਹੀਂ, ਜੀਵਨ ਜਾਂਚ ਨਹੀਂ ਸਮਝੀ, ਤੇ ਫਿਰ ਟੱਲੀਆਂ ਵਜਾਉਣ ਵਾਲੇ, ਹੋਰ ਰੌਲਾ ਪਾਉਣ ਵਾਲੇ 5 ਵਜੇ ਜੀ। ਸਗੋਂ ਕੁਦਰਤ ਦੇ ਵਿੱਚ ਨਾ ਜਿਹੜੀ ਇੱਕ ਸਹਿਜਤਾ ਹੈਗੀ ਆ, ਹੌਲੀ ਹੌਲੀ ਨੇਚਰ ਨਾ ਹੌਲੀ ਹੌਲੀ ਚੱਲਦੀ ਆ, ਉਸ ਵੇਲੇ ਪੰਛੀਆਂ ਦੇ ਚਹਿਚਹਾਉਣ ਦਾ ਟਾਈਮ ਹੁੰਦਾ, ਉਹ ਕੁਦਰਤੀ ਸੰਗੀਤ ਚੱਲ ਰਿਹਾ ਹੁੰਦਾ, ਉਹਨੂੰ ਡਿਸਟਰਬ ਕਰਦੇ ਨੇ ਸਪੀਕਰ ਲਾ ਕੇ, ਰੌਲਾ ਪਾ ਕੇ ਉੱਚੀ ਉੱਚੀ। ਉਹ ਹੁਣ ਕਈ ਸਾਲਾਂ ਤੋਂ ਇਹ ਚੱਲਣ ਲੱਗ ਗਿਆ, 100 ਸਾਲਾਂ ਤੋਂ ਆਹੀ ਕੁਛ ਚੱਲਿਆ, ਕਿਉਂਕਿ 100 ਸਾਲ ਪਹਿਲਾਂ ਤਾਂ ਸਪੀਕਰ ਹੁੰਦੇ ਨੇ ਸੀ, ਹੁਣ ਪੰਛੀ ਵੀ ਨਾ ਉਹ ਗੁਰਦੁਆਰੇ ਮੰਦਰ ਮਸਜਿਦ ਪਿੰਡਾਂ ਨੂੰ ਛੱਡ ਕੇ ਭੱਜ ਭੁੱਜ ਗਏ। ਪਹਿਲੇ ਤਾਂ ਬਹੁਤੀ ਗੱਲ ਤਾਂ ਪੰਛੀ ਮਾਰੀ ਗਏ ਜੀ, ਬਹੁਤ ਸਪੀਸੀਜ਼ ਖਤਮ ਹੋ ਗਈਆਂ, ਤੇ ਦੂਜਾ ਸਾਊਂਡ ਪੋਲਿਊਸ਼ਨ ਕਰਕੇ ਉਹ ਚਲੇ ਗਏ। ਚਲੋ ਮੈਂ ਤਾਂ ਉੱਥੇ ਹੀ ਗੱਲ ਰੱਖਣੀ ਹੈ ਵੀ ਸਾਨੂੰ ਕਿਹਾ ਜਾਂਦਾ ਸੀ 5 ਵਜੇ ਉੱਠ ਖੜੋ, ਕੋਈ ਲੋੜ ਨਹੀਂ ਜੀ 5 ਵਜੇ ਉੱਠਣ ਦੀ, ਆਪਣਾ ਕੰਮ ਦੇਖੋ, 7-8 ਘੰਟੇ ਸੌਵੋ, ਤੇ ਜਿਹੜੇ ਬੰਦੇ ਰਾਤ ਨੂੰ ਕੰਮ ਕਰਦੇ ਆ ਕੋਈ ਗੱਲ ਨਹੀਂ, ਫਿਰ ਤੁਸੀਂ ਦਿਨੇ ਸੌਂ ਜਾ ਕਰੋ, ਕੋਈ ਜ਼ਰੂਰੀ ਨਹੀਂ ਹੁੰਦਾ ਵੀ 5 ਵਜੇ। ਹਾਂ ਜੇ ਜਲਦੀ ਉੱਠੋ ਤੁਸੀਂ ਥੋੜਾ ਜਿਹਾ ਠੀਕ ਰਹਿੰਦਾ, ਉਹਦਾ ਪਰਪਜ਼ ਇੰਨਾ ਹੀ ਹੁੰਦਾ ਬਈ ਜਦੋਂ ਬਹੁਤੀ ਧੁੱਪ ਚੜ੍ਹ ਗਈ ਨਾ ਉਦੋਂ ਤੁਸੀਂ ਧੁੱਪੇ ਜਾਂਦੇ ਹੋ ਕੋਈ ਵੱਖਰੀ ਗੱਲ ਆ, ਵੈਸੇ ਧੁੱਪ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਾਂ ਜਿਹੜੀ ਮਿੰਨੀ ਮਿੰਨੀ ਧੁੱਪ ਜੀ ਹੁੰਦੀ ਆ ਉਦੋਂ ਤੁਸੀਂ ਸੈਰ ਸੂਰ ਕਰ ਲਓ, ਤੁਹਾਨੂੰ ਵਿਟਾਮਿਨ ਡੀ ਆ ਜਿਹੜਾ ਮਿਲ ਜਾਂਦਾ, ਕੁਦਰਤ ਦਾ ਨਜ਼ਾਰਾ ਦੇਖਣ ਨੂੰ ਮਿਲ ਜਾਂਦਾ, ਇੰਨੀ ਕੁ ਗੱਲ ਹੀ ਆ ਬਸ। ਹੋਰ ਬਾਹਲੀ ਇੰਪੋਰਟੈਂਟ ਗੱਲ ਨਹੀਂ ਹੈਗੀ ਮੇਰੇ ਨੂੰ, ਭਾਵੇਂ 10 ਵਜੇ ਉੱਠੋ ਜਿਹਦੇ ਨਹੀਂ ਕੰਮ ਨਾ ਵੀ ਉੱਠੋ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹ ਕੋਈ ਜ਼ਿੰਦਗੀ ਲਈ ਬਹੁਤਾ ਜ਼ਰੂਰੀ ਨਹੀਂ ਵੀ ਜਲਦੀ ਉੱਠਣਾ, ਹੈ ਨਾ। ਬਹੁਤਾ ਜ਼ਰੂਰੀ ਇਹ ਹੈ ਵੀ ਮਨ ਤੇ ਤਨ ਤੁਹਾਡਾ ਠੀਕ ਰਹਿਣੇ ਚਾਹੀਦੇ ਨੇ। ਜੇ ਤੁਹਾਡਾ ਮਨ ਵੀ ਕਹਿੰਦਾ ਵੀ ਸਵੇਰੇ ਉੱਠ ਖੜੋ, ਉੱਠ ਖੜੋ। ਜੇ ਤੁਹਾਨੂੰ ਧੱਕੇ ਨਾਲ ਉਠਾਇਆ ਜਾਂਦਾ ਸਵੇਰੇ ਰੋਜ਼ ਹਰ ਰੋਜ਼, ਤੇ ਤੁਹਾਡੀ ਨੀਂਦ ਨਹੀਂ ਪੂਰੀ ਹੁੰਦੀ, ਕਿਉਂਕਿ ਕਈ ਲੋਕ ਹੁੰਦੇ ਨੇ ਉਹਨਾਂ ਨੂੰ ਸਵੇਰ ਦੀ ਨੀਂਦ ਮਿੱਠੀ ਮਿੱਠੀ ਸਵੇਰੇ ਹੀ ਆਉਂਦੀ ਹੈ ਔਰ ਰਾਤ ਨੂੰ ਨਹੀਂ ਆਉਂਦੀ, ਫਿਰ ਉਹ ਕਿਉਂ ਸਵੇਰੇ ਉੱਠਣ, ਹੈ ਨਾ। ਆਪੋ ਆਪਣੇ ਕੰਮ ਦੇ ਮੁਤਾਬਕ। ਇੰਨੀ ਜ਼ਰੂਰ ਗੱਲ ਜਿਹੜੀ ਮੈਂ ਪਹਿਲਾਂ ਕਹੀ ਹੈ ਬਈ ਕੁਦਰਤ ਦੇ ਆਪਣੇ ਆਲੇ ਦੁਆਲੇ ਦੇ ਧੰਨਵਾਦੀ ਹੋਵੋ, ਆਪਣੇ ਘਰ ਵਾਲਿਆਂ ਦੇ ਵੀ ਧੰਨਵਾਦੀ ਹੋਵੋ, ਆਪਣੇ ਮਾਂ ਪਿਓ ਦੇ, ਪਤਨੀ ਦੇ, ਜਿਹੜੇ ਤੁਹਾਨੂੰ ਸਾਰਾ ਦਿਨ ਤੁਹਾਡੀ ਸੇਵਾ ਕਰਦੇ ਨੇ, ਰੋਟੀਆਂ ਪਕਾ ਕੇ ਦਿੰਦੇ ਨੇ, ਖਾਣਾ ਤਿਆਰ ਕਰਕੇ ਦਿੰਦੇ ਨੇ, ਜਿਹੜੇ ਆਲੇ ਦੁਆਲੇ ਫਿਰਦੇ ਰਹਿੰਦੇ ਨੇ ਤੁਹਾਡੇ, ਤੁਹਾਨੂੰ ਪਿਆਰ ਕਰਦੇ ਨੇ, ਕਈ ਵਾਰੀ ਅਸੀਂ ਉਹ ਪਾਰਟ ਆ ਜਿਹੜਾ ਮਿਸ ਕਰ ਜਾਂਦੇ ਹਾਂ, ਹੈ ਨਾ। ਨੇਚਰ ਵਾਲਾ ਪਾਰਟ ਤਾਂ ਆਪਾਂ ਮਿਸ ਕਰਦੇ ਹੀ ਕਰਦੇ ਹਾਂ, ਖਾਸ ਕਰਕੇ ਜਿਹੜੇ ਪੰਜਾਬੀ ਆ ਨਾ। ਪੰਜਾਬੀ ਕਹਿੰਦੇ ਜ਼ਰੂਰ ਆ ਅਸੀਂ ਕੁਦਰਤ ਦੇ ਨੇੜੇ ਆ। ਗੁਰੂ ਸਾਹਿਬ ਨੇ ਬਹੁਤ ਜ਼ੋਰ ਲਾਇਆ ਪਵਨ ਗੁਰੂ ਪਾਣੀ ਪਿਤਾ, ਹੈ ਨਾ, ਬਈ ਇਹ ਜਿਹੜੇ ਪੰਜਾਬੀ ਨਾ, ਮਨ ਚ ਤਾਂ ਉਹਨਾਂ ਦੇ ਇਹ ਵੀ ਸੀ ਵੀ ਇਹ ਢੀਠ ਨੇ ਪੰਜਾਬੀ, ਵੀ ਇਹਨਾਂ ਨੂੰ ਸਿੱਖਿਆ ਸੁੱਖਿਆ ਮਿਲ ਜੇ, ਪਰ ਇਹ ਸਿੱਖਣ ਵਾਲੇ ਕਿੱਥੇ ਨੇ ਜੀ। ਤੁਸੀਂ ਦੇਖੋ ਸਾਰੇ ਪਿੰਡਾਂ ਚ ਦਰਖਤ ਵੱਢ ਤੇ, ਜਿਹੜੀਆਂ ਮੈਂ ਗੱਲ ਕੀਤੀ ਆ ਚਿੜੀਆਂ ਦੀ, ਘੁੱਗੀਆਂ ਗਟਾਰਾਂ ਦੀ, ਸਭ ਗਾਇਬ ਹੋ ਗਈਆਂ ਪਿੰਡਾਂ ਚ ਨੇੜੇ ਤੇੜੇ ਦਰਖਤ ਨਹੀਂ ਦਿਖਦਾ। ਚਲੋ ਉਹ ਇੱਕ ਅੱਡ ਇਸ਼ੂ ਆ, ਫਿਰ ਆਪਾਂ ਉਹਦੇ ਤੇ ਗੱਲ ਕਰਾਂਗੇ। ਕਹਿਣ ਦਾ ਮਤਲਬ ਇਹ ਹੈਗਾ ਬਈ ਸਰੀਰ ਤੇ ਮਨ ਤੰਦਰੁਸਤ ਰਹੇ ਤੇ ਕੁਦਰਤ ਤੁਹਾਡੇ ਅੰਦਰ ਧੜਕੇ, ਬਾਹਰ ਲੱਭਣ ਦੀ ਲੋੜ ਨਹੀਂ ਹੈਗੀ। ਜਿੱਥੇ ਮਰਜ਼ੀ ਚਲੇ ਜਾਓ, ਮਨ ਦੇ ਵਿੱਚ ਤੁਹਾਡੇ ਅੰਦਰ ਸਰੀਰ ਸਾਰਾ ਕੁਛ ਹੈਗਾ, ਨਿੱਕੀਆਂ ਤੋਂ ਨਿੱਕੀਆਂ, ਵੱਡੀਆਂ ਤੋਂ ਵੱਡੀਆਂ ਚੀਜ਼ਾਂ। ਨਿੱਕੀਆਂ ਤੋਂ ਨਿੱਕੀਆਂ ਮਤਲਬ ਜਿਹੜੀਆਂ ਚੀਜ਼ਾਂ ਮਾਈਕਰੋ ਐਲੀਮੈਂਟਸ, ਜਿਹੜੇ ਮਤਲਬ ਨੰਗੀ ਅੱਖ ਨਾਲ ਦੇਖੇ ਨਹੀਂ ਜਾ ਸਕਦੇ। ਤੁਸੀਂ ਬਾਹਰ ਕਿਸੇ ਨੂੰ ਪੁੱਛੋ ਵੀ ਲੋਹਾ, ਉਹਨੂੰ ਕਹੋ ਵੀ ਸਰੀਰ ਦੇ ਵਿੱਚ ਮੇਰੇ ਚ ਲੋਹਾ, ਆਮ ਬੰਦਾ ਕੋਲ ਲੈ ਕਿੱਦਾਂ ਕਮਲਾ ਕਮਲ ਮਾਰੀ ਜਾਂਦਾ। ਜਦੋਂ ਉਹਨੂੰ ਦੱਸਾਂਗੇ ਡਾਕਟਰੀ ਭਾਸ਼ਾ ਚ ਵੀ ਹੀਮੋਗਲੋਬਿਨ ਹੁੰਦੀ ਹੈ, ਹੀਮੋਗਲੋਬਿਨ ਦੇ ਵਿੱਚ ਆਇਰਨ ਹੁੰਦਾ, ਜੇ ਆਇਰਨ ਘੱਟ ਜੇ ਤਾਂ ਬੰਦੇ ਨੂੰ ਫਿਰ ਜਿਹੜਾ ਬਲੱਡ ਸਪਲਾਈ ਆ ਇੱਕ ਪੋਰਸ਼ਨ ਤੋਂ ਦੂਜੇ ਪੋਰਸ਼ਨ ਤੱਕ ਨਹੀਂ ਪਹੁੰਚਦੀ, ਉਹ ਆਕਸੀਜਨ ਨਹੀਂ ਪੂਰੀ ਅਬਜ਼ੋਰਬ ਕਰ ਸਕਦਾ, ਉਹਦਾ ਸਾਹ ਚੜਦਾ, ਉਹਨੂੰ ਫੇਰ ਸਮਝ ਲੱਗੂ, ਹੈ ਨਾ। ਇਸੇ ਤਰ੍ਹਾਂ ਕੈਲਸ਼ੀਅਮ, ਕਿਸੇ ਨੂੰ ਕਹੋ ਕੈਲਸ਼ੀਅਮ, ਹੁਣ ਤਾਂ ਸਾਰੇ ਬੱਚੇ ਪੜ੍ਹਦੇ ਨੇ ਨਾ, ਤੁਹਾਨੂੰ ਪਤਾ ਸਾਰਿਆਂ ਨੂੰ, ਪਰ ਪਹਿਲਾਂ ਨਹੀਂ ਸੀ ਨਾ ਪਤਾ। ਤੇ ਇਸ ਕਰਕੇ ਜਿਹੜਾ ਕੁਛ ਆਲੇ ਦੁਆਲੇ ਕੁਦਰਤ ਦੇ ਵਿੱਚ ਪਿਆ ਸਾਡੇ ਅੰਦਰ ਆ, ਸਾਡੇ ਅੰਦਰ ਹੀ ਕੁਦਰਤ ਵੱਸਦੀ ਆ। ਕੁਦਰਤ ਦਾ ਸਤਿਕਾਰ, ਆਪਣੇ ਆਪ ਦਾ ਸਤਿਕਾਰ ਤੁਸੀਂ ਅੰਦਰ ਕਰ ਲੈ, ਕੁਦਰਤ ਦਾ ਸਤਿਕਾਰ ਆਪੇ ਹੀ ਹੋ ਜਾਣਾ। ਜੇ ਆਪਾਂ ਮਨ ਚੰਗਾ ਰੱਖਾਂਗੇ ਤੇ ਸਾਰਾ ਕੁਛ ਠੀਕ ਹੋ ਜੂ। ਜਦੋਂ ਆਪਾਂ ਨਾ, ਪ੍ਰੋਬਲਮ ਇਹ ਆਉਂਦੀ ਆ, ਇਹ ਗੱਲ ਨਾ ਗੱਲ ਮਲਟੀ ਡਿਮੈਂਸ਼ਨਲ ਆ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕਰਕੇ ਗਿਆ ਸੀ, ਜਦੋਂ ਆਪਾਂ ਆਪਣੇ ਆਪ ਨਾਲ ਖਿਲਵਾੜ ਕਰਦੇ ਹਾਂ, ਕੁਦਰਤ ਨਾਲ ਖਿਲਵਾੜ ਹੋ ਹੀ ਜਾਂਦਾ, ਤੇ ਇਹਦੇ ਇਵਜ ਦੇ ਵਿੱਚ ਕੁਦਰਤ ਫਿਰ ਸਾਡੇ ਨਾਲ ਖਿਲਵਾੜ ਕਰਦੀ ਆ। ਮੈਂ ਇੱਕ ਦਿਨ ਗੱਲ ਕੀਤੀ ਸੀ, ਪਤਾ ਨਹੀਂ ਮੈਨੂੰ 2 ਫੋਨ ਆਏ ਉਦੋਂ ਬਾਅਦ, ਫਿਰ ਅਸੀਂ ਡਿਟੇਲ ਚ ਗੱਲ ਕੀਤੀ। ਉਹ ਮੈਂ ਗੱਲ ਇਹ ਕੀਤੀ ਸੀ ਵੀ ਜਦੋਂ ਅਸੀਂ ਕੁਦਰਤੀ ਢੰਗ ਤਰੀਕੇ ਛੱਡ ਕੇ, ਕਈ ਤਾਂ ਸਾਨੂੰ ਛੱਡਣੇ ਪੈਂਦੇ ਆ, ਵੀ ਜਿਵੇਂ ਅਸੀਂ ਬਿਮਾਰ ਹੋ ਗਏ, ਅਸੀਂ ਦਵਾਈ ਲੈਂਦੇ ਹਾਂ, ਐਂਟੀਬਾਇਓਟਿਕ ਲੈਂਦੇ ਹਾਂ, ਇਹਦਾ ਮਤਲਬ ਅਸੀਂ ਬੈਕਟੀਰੀਆ ਨੂੰ ਮਾਰ ਰਹੇ ਹਾਂ, ਉਹ ਸਾਡਾ ਸਰਵਾਈਵਲ ਦਾ ਢੰਗ ਆ। ਪਰ ਕਈ ਵਾਰੀ ਨਾ ਅਸੀਂ ਕਾਰਪੋਰੇਟਸ, ਖਾਸ ਕਰਕੇ ਗਰੀਡ ਦੀ ਹੋੜ ਦੇ ਵਿੱਚ, ਇਹ ਜਿਹੇ ਢੰਗ ਤਰੀਕੇ ਅਪਣਾਉਂਦੇ ਆ ਜਿਹੜੇ ਉਲਟਾ ਸਾਨੂੰ ਬਿਮਾਰ ਕਰਦੇ ਨੇ। ਫੋਰ ਐਗਜ਼ਾਮਪਲ, ਮੈਂ ਬੜੀ ਡਿਟੇਲ ਦੇ ਵਿੱਚ ਗੱਲ ਕਰਕੇ ਗਿਆ ਸੀਗਾ ਬਈ ਜਿਵੇਂ ਮਨੁੱਖੀ ਸਰੀਰ ਆ ਤੇ ਮਨੁੱਖੀ ਮਨ ਆ, ਸੰਕਟ ਦੇ ਵਿੱਚ ਇਹ ਸਾਡੇ ਸਰੀਰ ਦੇ ਵਿੱਚ ਹਾਰਮੋਨਸ ਜਨਰੇਟ ਹੁੰਦੇ ਨੇ, ਸੰਕਟ ਦੇ ਵਿੱਚ ਸਾਡਾ ਬਲੱਡ ਪ੍ਰੈਸ਼ਰ ਵੀ ਵੱਧਦਾ, ਕੋਰਟੀਸੋਲ ਜਨਰੇਟ ਹੁੰਦਾ, ਐਡਰੀਨਲ ਗਲੈਂਡਸ ਜਿਹੜੇ ਹੈਗੇ ਆ ਉਹ ਹਾਰਮੋਨ ਜਨਰੇਟ ਕਰਦੇ, ਸਾਨੂੰ ਫਿਰ ਸੰਕਟ ਦੇ ਵਿੱਚ, ਸੰਕਟ ਚੋਂ ਬਾਹਰ ਨਿਕਲਣ ਦੇ ਢੰਗ ਤਰੀਕੇ, ਭੱਜਣ ਦੀ ਗੱਲ ਕਰਦੇ ਆ ਵੀ ਕਿਤੇ ਸੇਫ ਥਾਂ ਤੇ ਚਲਾ ਜਾ। ਇਵੇਂ ਜਦੋਂ ਅਸੀਂ ਆਪਣੇ ਢੰਗ ਤਰੀਕੇ ਨਾਲ ਦੂਜੇ ਜਾਨਵਰਾਂ ਨੂੰ ਗੁਲਾਮ ਬਣਾ ਲਿਆ ਨਾ, ਸੰਗਲ ਪਾ ਕੇ ਰੱਖਦੇ ਆ, ਕੁਕੜੀਆਂ ਜਿਹੜੀਆਂ ਮੁਰਗੀਆਂ ਉਹਨਾਂ ਨੂੰ ਅਸੀਂ 10 ਇੰਚ ਬਾਈ 10 ਇੰਚ ਦੀ ਜਗ੍ਹਾ ਚ ਰੱਖਦੇ ਆ, ਉਹ ਲਗਾਤਾਰ ਉਹਨਾਂ ਦੇ ਸਰੀਰ ਦੇ ਵਿੱਚੋਂ ਸੀਕ੍ਰੇਸ਼ਨ ਜਨਰੇਟ ਹੁੰਦੀਆਂ, ਪੋਇਜ਼ਨ ਜਨਰੇਟ ਹੁੰਦੀ ਹੈ। ਫਿਰ ਜਦੋਂ ਅਸੀਂ ਮੀਟ ਖਾਂਦੇ ਆ, ਆਂਡੇ ਖਾਂਦੇ, ਉਹ ਹੈਲਦੀ ਨਹੀਂ ਹੁੰਦੇ ਗੇ। ਮੈਂ ਇਹ ਗੱਲ ਕਰ ਰਿਹਾ ਸੀ, ਇਹ ਕੁਦਰਤ ਆ, ਮਤਲਬ ਅਸੀਂ ਦੂਜੀਆਂ ਸਪੀਸੀਜ਼ ਨੂੰ ਗੁਲਾਮ ਬਣਾ ਕੇ ਸਮਝ ਰਹੇ ਹਾਂ ਵੀ ਅਸੀਂ ਪਤਾ ਨਹੀਂ ਸੁਪੀਰੀਅਰ, ਅਸੀਂ ਮਹਾਰਾਜੇ ਬਣੇ। ਚਲੋ ਗੱਲ ਹੋਰ ਪਾਸੇ ਨਾ ਜਾਵੇ, ਮੈਂ ਇਹੀ ਗੱਲ ਕਰ ਰਿਹਾ ਸੀ ਵੀ ਕੁਦਰਤ ਸਾਡੇ ਅੰਦਰ ਆ, ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ, ਕੁਦਰਤ ਸਾਡੇ ਸਰੀਰ ਨਾਲ ਖਿਲਵਾੜ ਕਰਦੀ ਆ। ਬਿਮਾਰ ਸਮਾਜ ਇਸੇ ਕਰਕੇ ਹੁੰਦਾ, ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਪਤਾ ਨਹੀਂ ਲੱਗਦੀਆਂ, ਉਹ ਇਸੇ ਕਰਕੇ ਹੀ ਉਹ ਹੋਂਦ ਦੇ ਵਿੱਚ ਆਈਆਂ ਨੇ। ਕਈ ਸਾਡੇ ਵੱਸ ਚ ਨੇ, ਕਈ ਸਿਸਟਮ ਦੇ ਵੱਸ ਦੇ ਵਿੱਚ ਨੇ, ਜਿੰਨੀਆਂ ਸਾਡੇ ਵੱਸ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਆਪਣੇ ਆਪ ਨੂੰ ਸਹਿਜ ਅਵਸਥਾ ਦੇ ਵਿੱਚ ਰੱਖ ਕੇ, ਅਸੀਂ ਜਿਹੜੀਆਂ ਸਾਡੇ ਤੋਂ ਬਿਮਾਰੀਆਂ ਜਨਰੇਟ ਹੁੰਦੀਆਂ ਅਸੀਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਤੇ ਖੁਸ਼ੀ ਇੱਕ ਇਹ ਤੇ ਬੰਦੇ ਦਾ ਸਰੀਰ ਠੀਕ ਹੋ ਜਾਂਦਾ। ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮਈ ਵਾਲੇ ਦਿਨ ਨਾ ਮਈ ਦੇ ਵਿੱਚ ਮਈ ਮਹੀਨੇ 'ਚ ਕਾਫੀ ਸਾਰੇ ਇੰਪੋਰਟੈਂਟ ਡੇਜ਼ ਆਉਂਦੇ ਨੇ। 5 ਮਿੰਟ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਕਿਹੜੇ ਦਿਨ ਆਉਂਦੇ ਆ। 1 ਮਈ ਵਾਲੇ ਦਿਨ ਤੁਹਾਨੂੰ ਪਤਾ ਵਰਕਰਸ ਡੇ ਸੀ, ਇੰਟਰਨੈਸ਼ਨਲ ਲੇਬਰ ਡੇ ਜਿਹਨੂੰ ਕਹਿੰਦੇ ਆ, ਆਪਾਂ ਉਹਦੇ ਬਾਰੇ ਵੀ ਗੱਲ ਕੀਤੀ ਸੀ, ਕਿਰਤ ਬਾਰੇ ਗੱਲ ਕੀਤੀ ਸੀ, ਮਨੁੱਖੀ ਕਿਰਤ ਲੇਬਰ। ਜਿਹੜਾ ਬੰਦਾ ਕੰਮ ਕਰਦਾ ਨਾ, ਪਹਿਲੀ ਗੱਲ ਉਹ ਖੁਸ਼ ਰਹੂਗਾ, ਖੁਸ਼ ਰਹਿ ਸਕਦਾ। ਜਿਹੜਾ ਬੰਦਾ ਕੰਮ ਨਹੀਂ ਕਰਦਾ, ਵਿਹਲੜਾ, ਉਹ ਪੈਰਾਸਾਈਟ ਆ, ਉਹ ਸਮਾਜ ਦੇ ਉੱਤੇ ਬੋਝ ਆ। ਇਸ ਕਰਕੇ ਕੁਛ ਨਾ ਕੁਛ ਕੰਮ ਕਰਨਾ ਜ਼ਰੂਰੀ ਆ, ਆਪਣੀ ਸਮਰੱਥਾ ਮੁਤਾਬਕ ਕੰਮ ਕਰਨਾ ਜ਼ਰੂਰੀ ਆ, ਜਿੰਨਾ ਕੁ ਕੰਮ ਤੁਸੀਂ ਕਰ ਸਕਦੇ ਹੋ। ਸਿਸਟਮ ਦੀ ਜ਼ਿੰਮੇਵਾਰੀ ਹੈ ਉਹ ਮਨੁੱਖੀ ਸਰੀਰਾਂ ਤੋਂ ਕੰਮ ਲਵੇ, ਉਹਨਾਂ ਦਾ ਪੋਟੈਂਸ਼ੀਅਲ ਜਿਹੜਾ ਫੁੱਲੀ ਯੂਟੀਲਾਈਜ਼ ਕਰੇ। ਜੇ ਸਿਸਟਮ ਤੁਹਾਡਾ ਪੋਟੈਂਸ਼ੀਅਲ ਫੁੱਲੀ ਯੂਟੀਲਾਈਜ਼ ਨਹੀਂ ਕਰ ਸਕਦਾ ਨਾ, ਤੁਹਾਡੀ ਆਪਣੀ ਡਿਊਟੀ ਹੈ ਵੀ ਤੁਸੀਂ ਆਪਣੇ ਸਰੀਰ ਦਾ ਪੋਟੈਂਸ਼ੀਅਲ ਫੁੱਲੀ ਯੂਟੀਲਾਈਜ਼ ਕਰਕੇ ਤੁਸੀਂ ਮੰਜ਼ਲਾਂ ਜਿਹੜੀਆਂ ਸਰ ਕਰੋ। ਸਾਡੇ ਚੋਂ ਬਹੁ ਗਿਣਤੀ ਲੋਕ ਨੇ ਜਿਹੜੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਹਰ ਇੱਕ ਬੰਦੇ ਦੇ ਵਿੱਚ ਇੰਨਾ ਪੋਟੈਂਸ਼ੀਅਲ ਪਿਆ। ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਵੀ ਬੰਦਾ ਜਿਹੜਾ ਪਹਾੜਾਂ ਦੇ ਵਿੱਚੋਂ ਨਦੀਆਂ ਕੱਢ ਸਕਦਾ, ਪਹਾੜ ਦੀ ਟੀਸੀ ਤੇ ਜਾ ਸਕਦਾ, ਉਹ ਪੁਰਾਣਾ ਸਮਾਂ। ਕਈ ਬੱਚੇ ਨਾ ਇੰਨਾ ਪੋਟੈਂਸ਼ੀਅਲ ਉਹਨਾਂ ਚ ਉਹ ਫੁੱਲੀ ਯੂਟੀਲਾਈਜ਼ ਕਰਕੇ ਇੰਨੀਆਂ ਖੋਜਾਂ ਕਰ ਰਹੇ ਨੇ। ਸਟਾਰਟਅਪਸ ਹੁੰਦੇ ਨੇ, ਸਟਾਰਟਅਪਸ ਨਵੀਂ ਕੰਪਨੀ ਸ਼ੁਰੂ ਕਰ ਲਈ, ਨਵਾਂ ਕੁਛ ਮਤਲਬ ਕ੍ਰੀਏਟ ਕਰ ਲਿਆ, ਜਨਰੇਟ ਕਰ ਲਿਆ। ਆਪਾਂ ਆਪਣੇ ਅੰਦਰ ਪਏ ਪੋਟੈਂਸ਼ੀਅਲ ਨੂੰ ਪਛਾਣਦੇ ਨਹੀਂ। ਕਿਰਤ ਦਾ ਮਤਲਬ, ਲੇਬਰ ਦਾ ਮਤਲਬ ਆਈ ਨਹੀਂ, ਲੇਬਰ ਦਾ ਮਤਲਬ ਇਹ ਨਹੀਂ ਵੀ ਝਾੜੂ ਮਾਰੀ ਜਾਓ। ਲੇਬਰ, ਮਨੁੱਖੀ ਲੇਬਰ, ਆਪਾਂ ਬਾਰ ਬਾਰ ਗੱਲ ਕਰਦੇ ਹਾਂ, ਮਾਨਸਿਕ ਜਿਹੜੀ ਮੈਂਟਲ ਲੇਬਰ ਆ, ਫਿਜ਼ੀਕਲ ਲੇਬਰ ਆ, ਕਲਮ ਨਾਲ ਲਿਖੀ ਗਈ ਚੀਜ਼ ਹੈ ਨਾ, ਲਿਖਣਾ, ਪੈਨ ਚਲਾਉਣਾ, ਕੁਹਾੜੀ ਚਲਾਉਣੀ, ਕਹੀ ਚਲਾਉਣੀ, ਕੰਮ ਕਰਨਾ, ਜਾਣੀ ਆਪਣੇ ਸਰੀਰ ਨੂੰ, ਮਨੁੱਖੀ ਸਰੀਰ ਤਾਂ ਹੀ ਉਹ ਠੀਕ ਰਹਿੰਦਾ। ਤੇ ਦੂਜੀ ਗੱਲ ਇਹ ਆ ਵੀ ਕਈ ਬੰਦੇ ਕਹਿੰਦੇ ਜੀ ਅਸੀਂ ਥੱਕ ਕੇ ਕੰਮ ਕਰਦੇ, ਉਹਦੇ ਬੜੇ ਢੰਗ ਤਰੀਕੇ ਨੇ ਵੀ ਜੇ ਤੁਸੀਂ ਫਿਜ਼ੀਕਲੀ ਥੱਕ ਗਏ ਹੋ ਤੇ ਮੈਂਟਲ ਕੰਮ ਕਰ ਲਓ, ਥਕਾਵਟ ਛੂ ਮੰਤਰ ਹੋ ਜੂ। ਜੇ ਤੁਸੀਂ ਮੈਂਟਲੀ ਥੱਕ ਗਏ ਹੋ, ਫਿਜ਼ੀਕਲ ਕੰਮ ਕਰ ਲਓ, ਭੱਜ ਦੌੜ ਲਓ ਤੇ ਥਕਾਵਟ ਛੂ ਮੰਤਰ। ਜੇ ਤੁਸੀਂ ਮੈਂਟਲੀ ਤੇ ਫਿਜ਼ੀਕਲੀ ਥੱਕੇ ਹੋਏ ਹੋ ਨਾ, ਹੱਸ ਲਓ, ਤੁਸੀਂ ਜ਼ੋਰ ਜ਼ੋਰ ਦੀ ਹੱਸੋ। ਜੇ ਕੋਈ ਹੋਰ ਹੱਸਣ ਵਾਲਾ ਹੈ ਨਹੀਂ ਨਾ, ਪਹਿਲਾਂ ਤਾਂ ਲੋਕਾਂ ਦੇ ਹੱਸੋ, ਜੇ ਆਲੇ ਦੁਆਲੇ ਕੋਈ ਹੈ ਨਹੀਂ, ਆਪਣੇ ਆਪ ਦੇ ਹੱਸੀ ਜਾਓ। ਜੇ ਫੇਰ ਵੀ ਨਹੀਂ ਆ ਸਕਦਾ, ਸ਼ੀਸ਼ੇ ਨਹੀਂ ਖੜ ਕੇ ਕਹੋ ਵੀ ਮੈਂ ਨਾ ਕਿੱਡਾ ਮੂਰਖ ਰਿਹਾ, ਆਪਣੀਆਂ ਪੁਰਾਣੀਆਂ ਗਲਤੀਆਂ ਤੇ ਹੱਸੋ, ਤਾਂ ਤੁਸੀਂ ਦੋਸਤੋ ਤੰਦਰੁਸਤ ਰਹੋਗੇ, ਤਰੱਕੀਆਂ ਕਰੋਗੇ। ਮੈਂ ਤੈਨੂੰ ਦੱਸੀ ਜਾਂਦਾ, ਹੁਣ ਲਾਫਟਰ ਡੇ ਤੇ ਆਵਾਂਗੇ ਆਪਾਂ ਅੱਗੇ। ਅੱਛਾ, ਇਹ ਮੇ ਡੇ ਦੀ ਗੱਲ ਕਰਦੇ ਸੀ ਆਪਾਂ। ਅੱਛਾ, ਵੈਸੇ 1 ਮਈ ਨੂੰ ਨਾ ਆਪਾਂ ਭਾਰਤ ਚੋਂ ਆਏ ਸਾਰੇ, ਮਹਾਰਾਸ਼ਟਰ ਡੇ ਵੀ ਹੈਗਾ, ਮਹਾਰਾਸ਼ਟਰ ਦਿਵਸ ਮਰਾਠੀ ਦੇ ਵਿੱਚ ਜਿਹਨੂੰ ਕਿਹਾ ਜਾਂਦਾ। 1 ਮਈ ਨੂੰ ਗੁਜਰਾਤ ਡੇ ਵੀ ਹੈ, ਅੱਜ ਕੱਲ੍ਹ ਗੁਜਰਾਤ ਜ਼ਿਆਦਾ ਮਸ਼ਹੂਰ ਹੋਇਆ ਹੋਇਆ, ਤੁਹਾਨੂੰ ਪਤਾ ਹੈ ਨਾ, ਉਹ ਵੀ 1 ਮਈ ਨੂੰ ਹੈ। 2 ਮਈ ਨੂੰ ਨਾ ਵਰਲਡ ਟੂਨਾ ਡੇ ਹੈ, ਟੂਨਾ ਫਿਸ਼ ਆ ਜਿਹੜੀ, ਪਤਾ ਨਾ ਤੁਹਾਨੂੰ, ਖਾਂਦੇ ਹੁੰਦੇ ਆ ਹੈ ਨਾ, ਉਹਦੇ ਬਾਰੇ ਕਹਿੰਦੇ ਅਵੇਅਰਨੈਸ ਕ੍ਰੀਏਟ ਕਰਨ ਲਈ ਨਾ ਯੂਨਾਈਟਿਡ ਨੇਸ਼ਨਸ ਨੇ ਵਰਲਡ ਟੂਨਾ ਡੇ ਵੀ ਰੱਖਿਆ। 3 ਮਈ ਨੂੰ ਪ੍ਰੈਸ ਫਰੀਡਮ ਡੇ ਆ, ਵਰਲਡ ਪ੍ਰੈਸ ਫਰੀਡਮ ਡੇ। ਆਪਾਂ 1 ਘੰਟੇ ਦਾ ਪ੍ਰੋਗਰਾਮ ਪੂਰਾ ਕਰਾਂਗੇ ਇਸ ਦਿਨ ਦੇ ਉੱਤੇ ਵੀ ਪ੍ਰੈਸ ਚੀਜ਼ ਕੀ ਹੁੰਦੀ ਹੈ, ਹੈ ਨਾ, ਪ੍ਰੈਸ ਉਹ ਪ੍ਰੈਸ ਨਹੀਂ, ਪ੍ਰੈਸ ਜਿਹੜੀ ਮਤਲਬ ਮੀਡੀਆ ਜਿਹੜਾ, ਕੀ ਪ੍ਰੋਬਲਮਸ ਆਉਂਦੀਆਂ ਨੇ ਮੀਡੀਆ ਵਾਲਿਆਂ ਨੂੰ, ਕਿੱਡੀਆਂ ਕਿੱਡੀਆਂ ਵੱਡੀਆਂ ਪ੍ਰੋਬਲਮਸ ਆਉਂਦੀਆਂ, ਹੈ ਨਾ, ਕਈ ਵਾਰੀ ਜਾਨ ਵੀ ਚਲੀ ਜਾਂਦੀ ਹੈ ਪ੍ਰੈਸ ਰਿਪੋਰਟਰਸ ਨੇ ਜਿਹੜੇ, ਉਹਨਾਂ ਦੀ। ਸਰਕਾਰਾਂ ਕੀ ਸਮਝਦੀਆਂ ਨੇ, ਕਿਵੇਂ ਮੀਡੀਆ ਨੂੰ ਤਕੜੀਆਂ ਧਿਰਾਂ ਨੇ ਖਰੀਦਿਆ ਹੋਇਆ, ਕਿਵੇਂ ਲੋਕਾਂ ਦੀ ਬ੍ਰੇਨ ਵਾਸ਼ਿੰਗ ਕੀਤੀ ਜਾ ਰਹੀ ਹੈ, ਮਤਲਬ ਤੁਸੀਂ ਹੈਰਾਨੀ ਦੀ ਗੱਲ ਆ, ਤੁਹਾਡੀ ਇੰਡੀਪੈਂਡੈਂਟ ਥਿੰਕਿੰਗ ਤਾਂ ਰਹੀ ਹੋਈ ਨਹੀਂ। ਅਸੀਂ ਉਹੀ ਕੁਝ ਸੋਚਦੇ ਹਾਂ ਜਿਹੜਾ ਕੁਝ ਮੀਡੀਆ ਸਾਨੂੰ ਸੋਚਣ ਲਾਉਂਦਾ, ਕਿਸੇ ਦਿਨ ਫੇਰ ਗੱਲ ਕਰਾਂਗੇ ਆਪਾਂ ਇਹਦੇ ਤੇ। 4 ਮਈ ਨੂੰ ਨਾ ਕੋਲ ਮਾਈਨਰਸ ਡੇ ਸੀ, ਕੋਲ ਮਾਈਨਰਸ ਡੇ, ਜਿਹੜੇ ਕੋਲੇ ਦੀ ਮਾਈਨਿੰਗ ਕਰਦੇ ਨੇ, ਕਿੰਨੀਆਂ ਖਤਰਨਾਕ ਹਾਲਤਾਂ ਦੇ ਵਿੱਚ ਕਰਦੇ ਨੇ, ਹਨਾ, ਉਹਨਾਂ ਬਾਰੇ ਗੱਲਬਾਤ ਹੁੰਦੀ ਹੈ। 4 ਮਈ ਨੂੰ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਸੀ, ਜਦੋਂ ਕੋਈ ਪ੍ਰੋਬਲਮ ਆਉਂਦੀ ਫੱਟ 911 ਕਾਲ ਕਰ ਦਿੰਦੇ ਹਾਂ ਨਾ, ਕਦੇ ਸੋਚਿਆ ਕਿਸੇ ਨੇ ਵੀ ਫਾਇਰ ਫਾਈਟਰਸ ਨੇ ਜਿਹੜੇ ਕਿੰਨੀਆਂ ਮੁਸ਼ਕਲ ਹਾਲਤਾਂ ਦੇ ਵਿੱਚ ਉਹ ਕੰਮ ਕਰਦੇ ਨੇ। ਜੇ ਸਾਨੂੰ ਕੋਈ ਕਹਿ ਦੇਣਾ ਆਮ ਬੰਦੇ ਨੂੰ ਉੱਥੇ ਅੱਗ ਲੱਗੀ ਹੋਈ ਹੈ, ਤੈਨੂੰ ਮੈਂ $1,00,000 ਦੇਊਂਗਾ ਅੱਗ ਬੁਝਾਉਣੀ ਹੈ, ਚੱਲ ਚਲੇ ਜਾਓਗੇ, ਉਹ ਦੇਖੋ ਕਿੱਡੇ ਬਹਾਦਰ ਕਿੱਡੇ ਦਲੇਰ ਨੇ, ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਕੇ ਉਹ ਅੱਗ ਬੁਝਾਉਣ ਜਾਂਦੇ ਨੇ, ਤੇ ਲੱਕੜ ਦੇ ਘਰ ਨੇ, ਕੋਈ ਪਤਾ ਨਹੀਂ ਵੀ ਥੱਲੇ ਜਿਹੜੇ ਜਿੱਥੇ ਤੁਸੀਂ ਖੜੇ ਹੋ ਅੰਦਰ ਜਾ ਕੇ, ਤੇ ਮਾੜਾ ਜਿਹਾ ਹੀ ਜੇ ਤੁਸੀਂ ਇਹ, ਮੈਂ ਨਾ ਇੱਕ ਥਾਂ ਪੜਿਆ, ਕਹਿੰਦੇ ਕਈ ਥਾਵਾਂ ਤੇ ਨਾ 30 ਸੈਕਿੰਡ ਦੇ ਵਿੱਚ ਅੱਗ ਆ ਜਿਹੜੀ ਕਈ ਗੁਣਾ ਤੇਜ਼ ਹੋ ਜਾਂਦੀ ਆ। ਜੇ 30 ਸੈਕਿੰਡ ਬਾਅਦ ਡਬਲ ਵੀ ਹੁੰਦੀ ਹੋਵੇ ਅੱਗ, ਦੇਖੋ ਜਿੰਨੀ ਅੱਗ ਫੈਲੀ ਹੋਈ ਕਿਤੇ ਲੱਗ ਗਈ, ਤੇ ਤੁਸੀਂ ਦੇਖ ਲਓ ਵੀ 2-2.5 ਮਿੰਟਾਂ ਦੇ ਵਿੱਚ ਅੱਗ ਆ ਜਿਹੜੀ 5-6 ਗੁਣਾ ਵੱਧ ਗਈ। 30 ਸੈਕਿੰਡ ਬਾਅਦ ਜੇ ਡਬਲ, ਮੈਨੂੰ ਪਤਾ ਨਹੀਂ ਐਗਜੈਕਟ ਡਾਟਾ, ਮੈਂ ਪੜਿਆ ਸੀ ਜਿੰਨੀ ਹੁਣ ਲੱਗੀ ਆ ਸਪੋਜ਼ ਅੱਗ, 30 ਸੈਕਿੰਡ ਬਾਅਦ ਡਬਲ ਹੋ ਗਈ, ਅਗਲੇ 30 ਸੈਕਿੰਡ 4 ਗੁਣਾ ਹੋ ਗਈ, ਉਸ ਤੋਂ ਅਗਲੇ 30 ਸੈਕਿੰਡ ਦੇ ਵਿੱਚ 8 ਗੁਣਾ, ਉਸ ਤੋਂ ਅਗਲੇ 30 ਸੈਕਿੰਡ ਦੇ 16 ਗੁਣਾ, 2 ਮਿੰਟਾਂ 'ਚ ਅੱਗ 16 ਗੁਣਾ ਹੋ ਗਈ, ਅਤੇ ਉਹਨੂੰ ਕੰਟਰੋਲ ਕਰਨ ਵਾਲੇ ਕਿੱਡੇ ਬਹਾਦਰ, ਟੈਕਨੀਕਲੀ ਕਿੰਨੇ ਐਫੀਸ਼ੈਂਟ ਲੋਕ ਨੇ, ਆਪਾਂ ਕਦੇ ਐਪਰੀਸ਼ੀਏਟ ਕੀਤਾ ਉਹਨਾਂ ਨੂੰ? ਆਪਾਂ ਕਹਿੰਦੇ ਵਰਦੀ 'ਚ ਪਾ ਕੇ ਉੱਥੇ ਬੈਠੇ, ਜਦੋਂ ਬੈੱਲ ਵੱਜੀ ਫਟਾਫਟ ਆ ਜਾਣਗੇ, ਫੋਨ ਘੁਮਾਇਆ, ਮਤਲਬ ਅਲੱਗ ਅਲੱਗ ਨਾ ਜਿਹੜੇ ਇਹ ਲੋਕ ਨੇ ਟ੍ਰੇਨਿੰਗ ਲਈ ਹੋਈ ਆ, ਜਿਨ੍ਹਾਂ ਨੇ ਕਿਵੇਂ ਜਾਨ ਜ਼ੋਖਮ ਦੇ ਵਿੱਚ ਪਾ ਕੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਲਈ, 4 ਮਈ ਨੂੰ ਇੰਟਰਨੈਸ਼ਨਲ ਫਾਇਰ ਫਾਈਟਰਸ ਡੇ ਹੁੰਦਾ, ਤੇ 5 ਮਈ ਨੂੰ ਹੁੰਦਾ ਉਹ ਦਿਨ ਜਿਹਦੀ ਆਪਾਂ ਗੱਲ ਕਰਦੇ ਸੀ, ਵਰਲਡ ਲਾਫਟਰ ਡੇ। ਇਹ ਫਸਟ ਸੰਡੇ ਆਫ ਮੇ ਸੀ ਜੀ, ਫਸਟ ਸੰਡੇ ਆਫ ਮੇ ਹੁੰਦਾ ਵਰਲਡ ਲਾਫਟਰ ਡੇ, ਹੈ ਨਾ। ਇਹ 1998 ਤੋਂ ਮਨਾਉਣ ਲੱਗੇ ਸੀਗੇ ਇਹ ਦਿਨ ਆ ਕਹਿੰਦੇ। ਤੇ ਅੱਛਾ, 6 ਮਈ ਨੂੰ ਹੁੰਦਾ ਜੀ ਇੰਟਰਨੈਸ਼ਨਲ ਨੋ ਡਾਇਟ ਡੇ, ਨੋ ਡਾਇਟ ਡੇ, ਬਈ ਖਾਣਾ ਜਿਹੜਾ ਉਹ ਐਕਚੁਅਲੀ ਤਾਂ ਖਾਣੇ ਦੀ ਮਹੱਤਤਾ ਵਾਸਤੇ ਆ। ਅੱਛਾ, ਆਪਾਂ ਹੁਣ ਐਂ ਕਰਦੇ ਹਾਂ, ਆਪਾਂ ਛੋਟੀ ਜਿਹੀ ਲੈ ਲਈਏ ਬ੍ਰੇਕ, ਤੇ ਫਿਰ ਆਪਾਂ ਰਾਜਪਾਲ ਬਰਾੜ ਨੂੰ ਲੈਂਦੇ ਹਾਂ ਲਾਈਨ ਤੇ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ, 410-841-0478, 416-841-0478, ਸਰਵ ਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮਾਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮਨਵਿੰਦਰ ਖੋਸਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ। ਇਹ ਇਮੀਗ੍ਰੇਸ਼ਨ ਕੰਸਲਟੈਂਟ ਨੇ ਜੀ, ਵੰਡਰ ਵਰਲਡ ਇਮੀਗ੍ਰੇਸ਼ਨ, 647-646-3000 ਇਹਨਾਂ ਦਾ ਨੰਬਰ ਆ, 647-646-3000। ਤੁਸੀਂ ਇੱਥੇ ਜੇ ਆਏ ਹੋਏ ਹੋ ਬਾਹਰੋਂ, ਕੈਨੇਡੀਅਨ ਨਹੀਂ ਹੋ, ਵਿਜ਼ਟਰ ਵੀਜ਼ੇ ਤੇ ਆਏ ਹੋਏ ਸਪੋਜ਼, ਤੇ ਤੁਹਾਡੇ ਕੋਲ ਕੋਈ ਸਕਿੱਲ ਹੈਗਾ, ਕੋਈ ਮਹਾਰਤ ਹੈਗੀ ਆ ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ ਐਕਸਪੀਰੀਅੰਸ, ਫੋਰ ਐਗਜ਼ਾਮਪਲ ਤੁਹਾਡੇ ਕੋਲ ਟਰੱਕ ਡਰਾਈਵਿੰਗ ਦਾ ਐਕਸਪੀਰੀਅੰਸ ਹੈ ਤੇ ਇੱਥੇ ਤੁਸੀਂ ਲਾਇਸੈਂਸ ਲੈ ਲਿਆ, ਤੇ ਤੁਸੀਂ ਕਾਨੂੰਨੀ ਤਰੀਕੇ ਨਾਲ ਕੰਮ ਇੱਥੇ ਕਿਵੇਂ ਕਰਨਾ, ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਨੇ। ਵਰਕ ਪਰਮਿਟ ਵਗੈਰਾ ਵੀ ਜੇ ਤੁਸੀਂ ਐਲੀਜੀਬਲ ਹੋ ਤਾਂ ਲੈ ਕੇ ਦਿੰਦੇ ਨੇ ਤੁਹਾਨੂੰ। 647-646-3000 ਇਹਨਾਂ ਦਾ ਨੰਬਰ, 646-3000। ਇਸ ਤਰ੍ਹਾਂ ਸਾਡੇ ਸਪਾਂਸਰ ਨੇ ਜੀ ਅਮਨਦੀਪ ਕਪਲਾ ਜੀ, ਆਸਰਾ ਲੋਇਰਸ ਵਾਲੇ, ਰੀਅਲ ਸਟੇਟ ਕਲੋਜ਼ਿੰਗਸ ਕਰਦੇ ਨੇ ਇਹ। ਤੁਸੀਂ ਬਾਇਰ ਹੋ, ਸੈਲਰ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਵੇਚੀ ਖਰੀਦੀ ਦਾ, ਤੁਹਾਡੇ ਇੰਟਰਸਟ ਨੂੰ ਪ੍ਰੋਟੈਕਟ ਕਰਦੇ ਨੇ, ਬੜੀ ਸਮੂਥ ਕਲੋਜ਼ਿੰਗ ਹੁੰਦੀ ਆ ਜਿਹੜੀ ਕਲੋਜ਼ਿੰਗ ਇਹ ਕਰਦੇ ਨੇ, ਕੋਈ ਪ੍ਰੋਬਲਮ ਨਹੀਂ ਆਉਂਦੀ। ਕਈ ਵਾਰੀ ਜਿਹੜੇ ਲੋਇਰ ਆ ਉਹ ਠੀਕ ਤਰੀਕੇ ਨਾਲ ਨਾ ਡੀਲ ਕਰਨ ਜਾਂ ਪ੍ਰੋਬਲਮ ਨੂੰ ਨਾ ਸਮਝਣ ਦਾ, ਤੁਹਾਨੂੰ ਵੱਡੀ ਪ੍ਰੋਬਲਮ ਆ ਜਾਂਦੀ ਕਲੋਜ਼ਿੰਗ ਵਾਲੇ ਦਿਨ। ਇਸ ਕਰਕੇ ਤੁਸੀਂ ਮਾਹਰ ਲੋਇਰ ਕੋਲ ਜਾਇਆ ਕਰੋ ਜੀ, 905-456-20 ਇਹਨਾਂ ਦਾ ਨੰਬਰ, 905-456-2020 ਇਹਨਾਂ ਦਾ ਨੰਬਰ ਹੈਗਾ। ਮਾਫੀ ਚਾਹੁੰਦਾ ਜੀ, ਆਪਣੀ ਗੱਲਬਾਤ ਚੱਲ ਰਹੀ ਸੀ ਵੀ ਮਈ ਦੇ ਵਿੱਚ ਨਾ ਕਿੰਨੇ ਇੰਪੋਰਟੈਂਟ ਦਿਨ ਆਉਂਦੇ ਨੇ। ਆਪਾਂ ਜੇ ਆਪਾਂ ਮਾਇੰਡ ਖੁੱਲ੍ਹਾ ਰੱਖੀਏ ਨਾ ਆਪਾਂ, ਤੇ ਇਹਨਾਂ ਦਿਨਾਂ ਨੂੰ ਯਾਦ ਕਰਕੇ ਬੰਦਾ ਖੁਸ਼ ਹੋ ਜਾਂਦਾ, ਹੈ ਨਾ। ਆਪਾਂ ਸੀ ਜੀ ਲਾਫਟਰ ਡੇ ਤੇ, ਹੁਣ ਲਾਫਟਰ ਦੀ ਹਾਸੇ ਬਾਰੇ ਕਿੰਨਾ ਪੜ੍ਹਿਆ ਤੁਸੀਂ, ਕਿੰਨਾ ਸੁਣਿਆ, ਹੈ ਨਾ। ਜਿੰਨਾ ਪੜ੍ਹਿਆ ਉਨਾ ਸੁਣਿਆ ਉਨਾ ਹੀ ਆਪਾਂ ਸੰਕੋਚ ਕਰਦੇ ਹਾਂ। ਮੈਂ ਦੇਖਿਆ ਕਈ ਵਾਰੀ ਪਾਰਕ ਸੈਰ ਕਰਦੇ ਜਾਈਦਾ, ਤੁਸੀਂ ਨਾ ਸਮਾਈਲ ਕਰਕੇ ਕਿਸੇ ਨੂੰ ਗ੍ਰੀਟ ਕਰੋ, ਉਹ ਸਾਹਮਣੇ ਵਾਲਾ ਨਾ ਜਿਵੇਂ ਉਹਨੂੰ ਲੱਗਦਾ ਨਾ ਵੀ ਬੁੱਲ ਹਿਲਾਉਣ ਤੇ ਮੁਸਕਰਾਉਣ ਤੇ ਜਿਵੇਂ ਉਹਨੂੰ ਬਹੁਤ ਜ਼ੋਰ ਲੱਗਦਾ ਹੁੰਦਾ, ਫੇਕ ਜੀ ਸਮਾਈਲ ਦੇ ਕੇ ਗਾਂਹ ਤੁਰ ਜਾਂਦਾ ਵੀ ਭਲਿਆ ਮਾਨਸਾ ਹੱਸ ਪਾ, ਹੱਸਣ ਤੋਂ ਫਿਰ ਕੀ ਇੱਥੇ ਰੱਖਿਆ, ਨਾਲੇ ਤੇਰਾ ਪਾਈਆ ਖੂਨ ਵੱਧ ਜਾਊਗਾ, ਹੈਨਾ। ਜਦੋਂ ਹੱਸਦੇ ਆ ਨਾ ਸਾਰੇ ਮਸਲ ਰਿਲੈਕਸ ਹੋ ਜਾਂਦੇ ਆ, ਸਰੀਰ ਰਿਲੈਕਸ ਹੁੰਦਾ, ਹੈਨਾ। ਫੇਫੜੇ ਜਿਹੜੇ ਖੁੱਲਦੇ ਨੇ, ਮੁਫ਼ਤ ਦੀ ਆਕਸੀਜਨ ਅੰਦਰ ਆਉਂਦੀ ਹੈ। ਕਈ ਸਾਰਾ ਦਿਨ ਐਵੇਂ ਕੁੜੇ ਰਹਿੰਦੇ ਨੇ, ਨਾਲੇ ਆਪ ਤੰਗ ਹੁੰਦੇ, ਨਾਲੇ ਨਾਲ ਦੇ ਨੂੰ ਤੰਗ ਕਰਦੇ ਆ। ਹੱਸਿਆ ਕਰੋ ਦੋਸਤੋ, ਜ਼ੋਰ ਦੀ ਜਿੰਨਾ ਜ਼ੋਰ ਦੀ ਹੱਸ ਸਕਦੇ ਹੋ ਨਾ, ਜ਼ਰੂਰ ਹੱਸਿਆ ਕਰੋ। ਜਿਹੜੇ ਨਹੀਂ ਵੀ ਹੱਸਦੇ ਨਾ, ਬਾਰ ਬਾਰ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਚਿੜਾਇਆ ਕਰੋ। ਜਿੰਨੀ ਦੇਰ ਤੱਕ ਹੱਸਦੇ ਨਹੀਂ ਉਨੀ ਦੇਰ ਦੂਰ ਨਾ ਜਾਇਆ ਕਰੋ ਉਹਨਾਂ ਕੋਲੋਂ। ਕਈ ਵਿਚਾਰੇ ਵੈਸੇ ਹੀ ਕੋਈ ਪ੍ਰੋਬਲਮ ਹੁੰਦੀ ਹੈ, ਹੈ ਨਾ, ਮੈਂ ਤਾਂ ਚਲੋ ਹਾਸੇ ਵਜੋਂ ਗੱਲ ਕਰ ਰਿਹਾ ਨਾ, ਉਹਨਾਂ ਦੀ ਪ੍ਰੋਬਲਮ ਸੋਲਵ ਜਦੋਂ ਤੁਸੀਂ ਬਾਰ ਬਾਰ ਉਹਨਾਂ ਨੂੰ ਹੈਲਪ ਕਰੋਗੇ ਨਾ, ਕਿਤੇ ਨਾ ਕਿਤੇ ਉਹਨਾਂ ਨੂੰ ਤਰਸ ਆਊਗਾ, ਕਿਤੇ ਨਾ ਕਿਤੇ ਜ਼ਰੂਰ ਹੱਸਣਗੇ। ਇਸ ਕਰਕੇ ਜਿਹੜਾ ਬੰਦਾ ਹੱਸਦਾ ਨਹੀਂ ਨਾ, ਉਹ ਤਾਂ ਖੇੜਾ ਨਾ ਛੱਡਿਆ ਕਰੋ ਜਿੰਨੀ ਦੇਰ ਹੱਸੇ ਨਾ, ਹੈ ਨਾ। ਬਹੁਤ 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 ਜ਼ਿਆਦਾ ਫਾਇਦੇ ਨੇ ਤੁਹਾਨੂੰ, ਮੇਰੇ ਨਾਲ ਜ਼ਿਆਦਾ ਫਾਇਦੇ ਪਤਾ ਹੱਸਣ ਦੇ, ਫਿਰ ਕਿਸੇ ਦਿਨ ਗੱਲ ਕਰਾਂਗੇ ਆਪਾਂ। ਅੱਛਾ, ਇੱਕ ਨਾ ਵਰਲਡ ਅਥਲੈਟਿਕਸ ਡੇ ਆ 7 ਮਈ ਨੂੰ। ਅਥਲੈਟਿਕਸ ਤੁਹਾਨੂੰ ਪਤਾ ਵੀ ਅਥਲੈਟਿਕਸ ਦੀ ਇੰਪੋਰਟੈਂਸ, ਭੱਜਣਾ ਦੌੜਨਾ, ਹੈ ਨਾ। ਤੇ ਬੱਚੇ ਤਾਂ ਰੇਸਾਂ ਨੂੰ ਹਿੱਸਾ ਲਾ ਲੈਂਦੇ ਹੁੰਦੇ ਸੀ, ਮੈਨੂੰ ਨਹੀਂ ਪਤਾ ਤੁਸੀਂ ਕਿਸ ਏਜ ਦੇ ਨੋ, ਪਰ ਮੈਂ 40-45-50-60 ਸਾਲ ਵਾਲੇ ਲੋਕ ਭੱਜਦੇ ਬਹੁਤ ਥੋੜਾ ਦੇਖੇ। ਇੱਥੇ ਚਲੋ ਹੈਲਥ ਬਾਰੇ ਅਵੇਅਰਨੈਸ ਆ, ਲੋਕ ਜੋਗਿੰਗ ਕਰਦੇ ਨੇ, ਸਾਡੇ ਲੋਕ ਤਾਂ ਨਾ 40-45 ਸਾਲ ਦੇ ਗੋਡੇ ਦੁਖਣ ਲੱਗ ਜਾਂਦੇ ਆ, ਕਿਉਂਕਿ ਐਕਟਿਵ ਨਹੀਂ ਨਾ ਰਹਿੰਦੇ, ਫਿਜ਼ੀਕਲੀ ਐਕਟਿਵ ਨਹੀਂ ਰਹਿੰਦੇ ਗੇ। ਸਰੀਰ ਭਾਰਾ ਹੋ ਜਾਂਦਾ, ਢਿੱਡ ਅੱਗੇ ਨੂੰ ਨਿਕਲ ਜਾਂਦਾ, ਪਿੱਛਾ ਪਿੱਛੇ ਨੂੰ ਚਲਿਆ ਜਾਂਦਾ, ਹੈਨਾ। ਸਰੀਰ ਨੂੰ ਐਕਟਿਵ ਰੱਖਣ ਲਈ ਨਾ ਤੁਹਾਨੂੰ ਹਿੰਮਤ ਮਾਰਨੀ ਪੈਂਦੀ ਹੈ, ਆਪਣੇ ਸਰੀਰ ਨਾਲ ਸੰਘਰਸ਼ ਕਰਨਾ ਪੈਂਦਾ। ਤੁਹਾਡਾ ਮਨ ਕਹਿੰਦਾ ਵੀ ਸਰੀਰ ਜਿੱਥੇ ਟਿਕਿਆ ਨਾ ਉੱਥੇ ਟਿਕਿਆ ਰਹੋ। ਇਹ ਵੀ ਨਿਊਟਨ ਦਾ ਲਾਅ ਹੈ, ਨਿਊਟਨ ਲਾਜ਼ ਆਫ ਮੋਸ਼ਨ ਦੇ ਵੀ ਜਿਹੜਾ ਐਨਰਜੀ ਆਫ ਰੈਸਟ ਆ ਨਾ, ਉਹ ਆ ਵੀ ਜਿੱਥੇ ਕੋਈ ਸਰੀਰ ਜਿੱਥੇ ਕੋਈ ਚੀਜ਼ ਟਿਕੀ ਆ ਉਹ ਟਿਕੀ ਰਹੂ ਜਿੰਨੀ ਦੇਰ ਉਹਨੂੰ ਕੋਈ ਹਿਲਾਉਂਦਾ ਨਹੀਂ। ਇਸ ਕਰਕੇ ਜੇ ਤੁਸੀਂ ਬੈਠੇ ਹੋ ਨਾ ਸੋਫੇ ਤੇ, ਥੋੜਾ ਸਰੀਰ ਕਹੋ ਬੰਦਿਆ ਬੈਠਾ ਰਹਿ, ਮੌਜ ਲੈ, ਇੱਥੇ ਸਰੀਰ ਨੂੰ ਥੋੜੀ ਜਿਹੀ ਤਕਲੀਫ ਦਿਓ, ਹੈਨਾ, ਥੋੜੀ ਜਿਹੀ ਤਕਲੀਫ ਬਸ। ਜੇ ਸਰੀਰ ਕਹਿੰਦਾ ਆਰਾਮ ਕਰਨ ਲਈ ਇੱਥੇ ਹੀ ਬੈਠਾ ਰਹਿ ਤੇ ਨਹੀਂ ਉੱਠੋ। ਸਿਆਣੇ ਨੇ ਕਿਹਾ ਬਈ ਜੇ ਤੁਸੀਂ ਭੱਜ ਸਕਦੇ ਹੋ ਨਾ ਫਿਰ ਤੁਰੋ ਨਾ, ਫਿਰ ਤੁਸੀਂ ਭੱਜਦੇ ਰਹੋ। ਜੇ ਤੁਸੀਂ ਤੁਰ ਸਕਦੇ ਹੋ ਫਿਰ ਤੁਸੀਂ ਬੈਠੋ ਨਾ, ਬਸ ਫਿਰ ਤੁਰਦੇ ਰਹੋ। ਜੇ ਤੁਸੀਂ ਬੈਠ ਹੀ ਸਕਦੇ ਹੋ ਨਾ, ਤੁਸੀਂ ਬਿਮਾਰ ਠਮਾਰ ਹੋ ਗਏ, ਤੁਸੀਂ ਪਾਓ ਨਾ, ਫਿਰ ਬੈਠੇ ਰਹੋ, ਹੈਨਾ। ਮੇਰੀ ਗੱਲ ਸਮਝੋ ਧਿਆਨ ਨਾਲ, ਜੇ ਭੱਜ ਸਕਦੇ ਹੋ ਤਾਂ ਭੱਜਦੇ ਰਹੋ, ਖੜੋ ਨਾ, ਤੁਰੋ ਨਾ ਫਿਰ। ਅੱਛਾ, ਜੇ ਤੁਸੀਂ ਭੱਜ ਨਹੀਂ ਸਕਦੇ, ਬਿਮਾਰ ਠਮਾਰ ਹੋ, ਜੇ ਤੁਸੀਂ ਤੁਰ ਹੀ ਸਕਦੇ ਹੋ ਨਾ, ਜਿੰਨਾ ਅੱਜ ਤੁਰੇ ਹੋ ਕੱਲ ਨੂੰ ਉਸ ਤੋਂ ਵੱਧ ਤੁਰੋ। ਜੇ ਤੁਸੀਂ ਤੁਰ ਵੀ ਨਹੀਂ ਸਕਦੇ, ਬਿਮਾਰ ਠਮਾਰ ਹੋ ਕੇ ਤੁਸੀਂ ਬੈਠ ਹੀ ਸਕਦੇ ਹੋ ਸਿੰਪਲੀ, ਤੇ ਫਿਰ ਬੈਠੋ। ਫਿਰ ਆਪਣੇ ਮਤਲਬ ਜਿਹੜੀ ਅਵਸਥਾ ਚ ਤੁਹਾਡਾ ਮਨ ਕਹਿੰਦਾ ਨਾ ਵੀ ਆਰਾਮ ਨਾਲ ਟਿਕਾ ਰਹਿ, ਉਹ ਅਵਸਥਾ ਨੂੰ ਤੋੜੀਏ ਆਪਾਂ, ਫਿਰ ਬੰਦਾ ਜਿਹੜਾ ਉਹ ਠੀਕ ਰਹਿੰਦਾ। ਵੱਡੇ ਤੋਂ ਵੱਡਾ ਆਪਰੇਸ਼ਨ ਵੀ ਹੋਇਆ ਨਾ, ਇੱਥੇ ਡਾਕਟਰ ਕਹਿੰਦਾ ਛੇਤੀ ਵੀ ਤੁਰਨ ਲੱਗ, ਉਹਦਾ ਮਕਸਦ ਸਮਝੋ ਕਿਉਂ ਕਹਿੰਦੇ ਨੇ, ਵੀ ਸਰੀਰ ਦੇ ਵਿੱਚ ਬਲੱਡ ਦੀ ਸਰਕੂਲੇਸ਼ਨ ਚੱਲਦੀ ਰਹੇ। ਵੈਸੇ ਜੇ ਮਨ ਦੇ ਉੱਤੇ ਬੋਝ ਆ ਨਾ, ਤੇ ਤੁਰਨਾ ਤਾਂ ਇਹੋ ਜਿਹੀ ਵਧੀਆ ਐਕਸਰਸਾਈਜ਼ ਆ, ਬ੍ਰਿਸਕ ਵਾਕਿੰਗ, ਤਾਜ਼ੀ ਆਕਸੀਜਨ ਜਾਂਦੀ ਹੈ। ਸਾਇੰਸ ਦੇ ਵਿੱਚ ਨਾ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ, ਸਭ ਤੋਂ ਜਿਹੜੀ ਇੰਪੋਰਟੈਂਟ ਖੋਜ ਆ ਨਾ ਉਹ ਇਹ ਹੈ ਬਈ ਸਰੀਰ ਦੇ ਅੰਦਰ ਜਿਹੜੀ ਕੋਈ ਵੀ ਬਿਮਾਰੀ ਲੱਗਦੀ ਹੈ ਨਾ, ਦੈਟ ਇਜ਼ ਡੈਫੀਸ਼ੈਂਸੀ ਆਫ ਆਕਸੀਜਨ। ਦੇਖੋ ਮੁਫ਼ਤ ਦੇ ਵਿੱਚ ਆਕਸੀਜਨ, ਅਸੀਂ ਸਰੀਰ ਖੋਲ ਕੇ, ਛਾਤੀ ਖੋਲ ਕੇ ਸਾਹ ਵੀ ਨਹੀਂ ਲੈਂਦੇ। ਜਦੋਂ ਹੋਰ ਕੋਈ ਕੰਮ ਕਰਦੇ ਹਾਂ ਨਾ, ਸਾਡਾ ਸਾਹ ਰੁਕ ਜਾਂਦਾ, ਪਤਾ ਤੁਹਾਨੂੰ, ਬਰੀਦਿੰਗ ਸਲੋ ਹੋ ਜਾਂਦੀ, ਮਨ ਤੇ ਬੋਝ ਪਾਉਂਦੇ ਹਾਂ, ਸਾਹ ਲੈਣਾ ਹੀ ਭੁੱਲ ਜਾਂਦੇ ਆਪਾਂ। ਤੁਸੀਂ ਨੋਟ ਕਰਕੇ ਵੇਖਿਓ, ਜਦੋਂ ਐਕਸਰਸਾਈਜ਼ ਕਰਾਉਂਦੇ ਨਾ ਤੁਹਾਨੂੰ ਜਿਹੜੇ ਟ੍ਰੇਨਰ, ਜਦੋਂ ਤੁਹਾਨੂੰ ਦੱਸਦੇ ਹੋ ਭਾਈ ਐਕਸਰਸਾਈਜ਼ ਤਾਂ ਕਰ, ਨਾਲ ਦੀ ਨਾਲ ਸਾਹ ਜ਼ਰੂਰ ਲੈ, ਦੇਖੋ ਆਪਾਂ ਕਿੰਨੀ ਤੇਜ਼ ਹੋ ਗਈ ਜ਼ਿੰਦਗੀ। ਜਿਹੜਾ ਬੰਦਾ ਮੈਂਟਲੀ ਸਿੱਕ ਆ ਨਾ, ਉਹ ਸਾਹ ਉਹਦਾ ਰਿਦਮ ਆ ਜਿਹੜਾ ਬਰੀਦਿੰਗ ਦਾ ਠੀਕ ਨਹੀਂ, ਇਹ ਵੀ ਡਾਕਟਰ ਕਹਿੰਦੇ ਨੇ, ਕਹਿੰਦੇ ਬਰੀਦਿੰਗ ਦਾ ਰਿਦਮ ਠੀਕ ਚਾਹੀਦਾ। ਆਕਸੀਜਨ ਤਾਜ਼ੀ ਅੰਦਰ, ਮੁਫ਼ਤ ਦੀ ਆਕਸੀਜਨ ਆ ਦੋਸਤੋ, ਇੰਨਾ ਸੋਹਣਾ ਦੇਸ਼, ਇੰਨੇ ਦਰਖਤ ਲੱਗੇ, ਸਾਹ ਤਾਂ ਲੈ ਲਓ, ਹੈਨਾ, ਸਾਰਾ ਦਿਨ ਕਾਹਲ ਚ ਨਾ ਰਿਹਾ ਕਰੋ। ਜਦੋਂ ਵੀ ਕਿਤੇ ਵੇਲਾ ਲੱਗੇ ਨਾ, ਕਈ ਤਾਂ ਕਹਿੰਦੇ 20-22 ਵਾਰੀ ਨਾ ਤੁਸੀਂ ਵਿਹਲੇ ਬੈਠੇ ਹੋ ਤੇ ਡੀਪ ਬ੍ਰੈਥ ਆ ਜਿਹੜਾ, ਹੈਨਾ, ਜਿੰਨੀ ਤੁਸੀਂ ਰੋਟੀ ਖਾ ਜਾਂਦੇ ਹੋ, ਕਿਸੇ ਦੇ ਘਰੇ ਬੈਠੇ ਬੈਠੇ ਸਮੋਸੇ ਖਾ ਜਾਂਦੇ ਹੋ, ਚਾਹ ਪਕੌੜੇ ਖਾ ਲਏ, ਬਰਫੀ ਖਾ ਲਈ, ਉਹਦੇ ਨਾਲ ਚੰਗਾ 20-22 ਵਾਰੀ ਨਾ ਤੁਸੀਂ ਡੀਪ ਬਰੀਦਿੰਗ, ਲੰਬਾ ਸਾਹ ਲੈ ਲਓ ਬੈਠ ਕੇ, ਤੰਦਰੁਸਤ ਹੋ ਜਾਓਗੇ, ਨਿਖਾਰ ਆ ਜੂ ਤੁਹਾਡੇ ਚਿਹਰੇ ਤੇ। ਲਓ ਸਾਡੇ ਨਾਲ ਰਾਜਪਾਲ ਬਰਾੜ ਜੁੜੇ ਨੇ, ਉਹਨਾਂ ਨਾਲ 4 ਮਿੰਟ ਗੱਲਾਂ ਕਰਦੇ ਹਾਂ। ਬਰਾੜ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ, ਅਸੀਂ ਗੱਲਾਂ ਕਰ ਰਹੇ ਸੀ ਜੀ, ਸਿਹਤ ਕਿਵੇਂ ਠੀਕ ਰਹੇ, ਖੁਸ਼ ਰਹੇ ਬੰਦਾ, ਤੰਦਰੁਸਤ ਰਹੇ, ਹੈਨਾ। ਪਰ ਕਈ ਵਾਰੀ ਫੇਰ ਵੀ ਕੋਈ ਬਿਮਾਰੀ ਠਮਾਰੀ ਘੇਰ ਲੈਂਦੀ, ਬੰਦਾ ਨਕਾਰਾ ਹੋ ਜਾਂਦਾ, ਹੈਨਾ, ਜਿੰਨਾ ਕੋ ਕਮਾ ਸਕਦਾ। ਉਹ ਤੁਹਾਡੀ ਕਾਲ ਆ ਜਿਹੜੀ ਕੱਟੀ ਗਈ ਜੀ, ਚਲੋ ਬਰਾੜ ਸਾਹਿਬ ਨਾਲ ਆਪਾਂ ਕਾਲ ਲਾਉਂਦੇ, ਆਪਾਂ ਇਹੀ ਗੱਲ ਕਰ ਰਹੇ ਸੀ ਬਈ ਆਕਸੀਜਨ ਆ ਜਿਹੜੀ ਦੋਸਤੋ, ਇਹ ਮੁਫ਼ਤ ਮਿਲਦੀ ਆ, ਕੋਈ ਟਾਈਮ ਆ ਜਾਣਾ ਜਦੋਂ ਇਹ ਤੁਹਾਨੂੰ ਸਿਲੰਡਰਾਂ ਚ ਪਾ ਕੇ ਮੁੱਲ ਵੇਚਿਆ ਕਰਨਗੇ। ਜਿਵੇਂ ਪਾਣੀ ਅੱਜ ਤੋਂ 40-50 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਬਜ਼ੁਰਗ ਵੀ ਪਾਣੀ ਦੀ ਸੰਭਾਲ ਕਰ ਲਓ, ਕੋਈ ਵੇਲਾ ਆ ਜਾਣਾ ਤੁਹਾਨੂੰ ਪਾਣੀ ਮੁੱਲ ਵੇਚਿਆ ਕਰਨਗੇ, ਮੁੱਲ ਵਿਕਦਾ ਨਾ। ਇਸ ਤਰ੍ਹਾਂ ਸਾਡੀ ਥਿੰਕਿੰਗ ਇਹਨਾਂ ਨੇ ਇਹ ਬਣਾ ਦੇਣੀ ਆ ਵੀ ਜਿਹੜੀ ਹਵਾ ਤੁਹਾਡੇ ਅੰਦਰ ਜਾ ਰਹੀ ਆ ਨਾ ਇਹ ਬਹੁਤ ਪੋਲਿਊਟਡ ਆ, ਇਹਦੇ ਨਾਲ ਛੇਤੀ ਮਰ ਜਾਓਗੇ। ਹੁਣ ਤੁਸੀਂ ਆਪੋ ਆਪਣੇ ਸਿਲੰਡਰ ਲੈਣੇ ਸ਼ੁਰੂ ਕਰ ਦਿਓ ਤੇ ਤੁਸੀਂ ਸਿਲੰਡਰ ਖਰੀਦਿਆ ਕਰਨੇ ਆ ਉਨੀ ਦੇਰ ਜਿੰਨੀ ਦੇਰ ਫ੍ਰੀ ਮਿਲਦੀ ਆ ਨਾ, ਤੇ ਪਾਰਕ ਚ ਬੈਠ ਕੇ ਤੁਰਦੇ ਫਿਰਦੇ ਕਿਤੇ ਟਾਈਮ ਕੱਢ ਕੇ ਨਾ ਡੀਪ ਬਰੀਦਿੰਗ, ਤਾਜ਼ੀ ਆਕਸੀਜਨ ਜਿਹੜੀ ਆਲਰੇਡੀ ਨੇਚਰ ਦੇ ਵਿੱਚ ਬਹੁਤ ਆ, ਨੇਚਰ ਦੇ ਵਿੱਚ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ 21% ਮੇਰਾ ਖਿਆਲ ਸ਼ਾਇਦ, ਮੈਨੂੰ ਲੱਗਦਾ ਮੈਂ ਭੁੱਲ ਜਾਂਦਾ ਕਈ ਵਾਰੀ, 21% ਸਾਡੇ ਐਟਮੋਸਫੀਅਰ ਦੇ ਵਿੱਚ ਆਕਸੀਜਨ ਹੈਗੀ ਆ। ਮਾਫੀ ਚਾਹੁੰਦਾ ਜੇ ਗਲਤ ਮੈਂ ਤੁਹਾਨੂੰ ਡਾਟਾ ਹੋ ਗਿਆ ਦੇ ਦਿੱਤਾ ਹੋਵੇ, ਨਾਈਟ੍ਰੋਜਨ ਬਹੁਤ ਜ਼ਿਆਦਾ ਹੈਗੀ ਆ ਤੇ ਕਾਰਬਨ ਡਾਈਆਕਸਾਈਡ ਇਹ ਕਹਿੰਦੇ ਜੀ ਪੋਲਿਊਸ਼ਨ ਆ ਵੱਧ ਵੁੱਧ ਰਹੀ ਆ, ਜਿੰਨੀ ਦੇਰ ਤਾਈਂ ਸਾਫ਼ ਆ ਨਾ ਆਕਸੀਜਨ ਬਸ, ਹੋਰ ਤਾਂ ਕਿਸੇ ਤੋਂ ਆਪਾਂ ਨਹੀਂ ਫ੍ਰੀ ਕੁਛ ਲੈ ਸਕਦੇ। ਆਕਸੀਜਨ ਤਾਜ਼ੀ ਲਓ, ਆਪਣੇ ਪੰਜਾਬ ਚ ਆਕਸੀਜਨ ਤਾਜ਼ੀ ਮਿਲਦੀ ਨਹੀਂ, ਦੇਖ ਲਓ ਹੁਣ ਤੁਸੀਂ ਜਾਂਦੇ ਨਾ ਜਦੋਂ ਐਲਰਜੀ ਹੋ ਜਾਂਦੀ ਆ ਤੁਹਾਨੂੰ ਹੈਨਾ, ਤੇ ਬਿਮਾਰ ਹੋ ਜਾਂਦੇ ਹੋ ਤੁਸੀਂ ਛੇਤੀ, ਗੱਲ ਨੂੰ ਇਰੀਟੇਟ ਕਰਦੀ ਆ। ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਜਾਓ ਤੁਸੀਂ, ਬੁਰਾ ਹਾਲ ਆ। ਦਿੱਲੀ ਦੇ ਵਿੱਚ ਸਭ ਤੋਂ ਬੁਰਾ ਹਾਲ ਆ, ਅੱਖਾਂ ਦੇ ਵਿੱਚ ਤੁਹਾਡੇ ਜਲਨ ਹੋਣ ਲੱਗ ਜਾਂਦੀ ਆ। ਤਾਜ਼ੀ ਆਕਸੀਜਨ ਤਾਂ ਛੱਡੋ ਜੀ, ਨੋਰਮਲ ਹਵਾ ਜਿਹਨੂੰ ਕਹਿੰਦੇ ਆਪਾਂ, ਉਹਦਾ ਵੀ ਬਹੁਤ ਬੁਰਾ ਹਾਲ ਹੋਇਆ। ਇਹ ਚੰਗੇ ਸੋਹਣੇ ਦੇਸ਼ ਨੇ, ਇੱਥੇ ਨਾ ਇਹਨਾਂ ਚੀਜ਼ਾਂ ਨਹੀਂ ਖਿਆਲ ਕੀਤਾ ਜਾਂਦਾ, ਇਸ ਕਰਕੇ ਤਾਜ਼ੀ ਆਕਸੀਜਨ ਤੁਹਾਨੂੰ ਮਿਲ ਰਹੀ ਆ ਤੇ ਤੁਸੀਂ ਦੁਨੀਆ ਦੇ ਕੁਛ ਪਰਸੈਂਟ ਲੋਕਾਂ ਦੇ ਵਿੱਚੋਂ। ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ। ਮੈਨੂੰ ਲੈ ਲਓ ਇੱਥੇ ਇੱਕ ਵਾਰੀ ਫਿਰ ਨੇਗਾ ਸਵਾਗਤ ਜੀ ਸਾਡੇ, ਕੋਈ ਜਿਹੜਾ ਸਾਡੇ ਕਮਰਸ਼ੀਅਲ ਪਲੇ ਕਰਨ ਵਾਲਾ ਸਿਸਟਮ ਆ ਟੈਂਪਰੇਰੀ, ਉਹਦੇ ਚ ਕੋਈ ਗਲਿਚ ਆ ਗਈ ਆ, ਆਪਾਂ ਗੱਲਬਾਤ ਨੂੰ ਤੋੜਦੇ ਆ। ਅੱਛਾ, ਇਸੇ ਤਰ੍ਹਾਂ ਜੀ ਆਪਾਂ 7 ਮਈ ਦੀ ਗੱਲ ਕੀਤੀ ਸੀ, ਵਰਲਡ ਅਥਲੈਟਿਕਸ ਡੇ ਆ, 7 ਮਈ ਨੂੰ ਵਰਲਡ ਅਸਥਮਾ ਡੇ ਵੀ ਹੈਗਾ, ਫਸਟ ਟਿਊਜ਼ਡੇ ਆਫ ਮੇ ਜਿਹੜਾ ਐਸ ਵਾਰੀ ਆਉਂਦਾ, ਜਿਹੜਾ ਕੱਲ ਪਰਸੋਂ ਨਿਕਲਿਆ ਜਿਹੜਾ ਵਰਲਡ ਅਸਥਮਾ ਡੇ। ਅਸਥਮਾ ਤੁਹਾਨੂੰ ਪਤਾ ਹੀ ਹੈ, ਜਿਹਨੂੰ ਇੱਥੇ ਐਜ਼ਮਾ ਵੀ ਸ਼ਾਇਦ ਕਹਿ ਦਿੰਦੇ ਆ, ਵੀ ਇਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਇਹ ਦਿਨ ਆ ਜਿਹੜਾ ਉਹ ਰੱਖਿਆ ਗਿਆ। ਇਹ ਗੱਲ ਇਹ ਆ ਜੀ, ਇਹ ਮਤਲਬ ਜਿਹੜੀ ਬਿਮਾਰੀ ਆ ਨਾ ਇਹ ਜਦੋਂ ਕਰੋਨਿਕ ਬਣ ਜੇ ਨਾ ਅਸਥਮਾ, ਵੈਸੇ ਅਸਥਮਾ ਕਰੋਨਿਕ ਹੀ ਹੁੰਦਾ, ਆਪਣੀਆਂ ਜਿਹੜੀਆਂ ਫੇਫੜਿਆਂ ਦੇ ਵਿੱਚ ਬਰੀਕ ਜਿਹੜੀਆਂ ਜਿਹਦੇ ਰਾਹੀਂ ਸਾਹ ਆਉਂਦਾ, ਉਹ ਨਸਾਂ ਜੀਆਂ ਜਿਹੜੀਆਂ ਹੁੰਦੀਆਂ ਨਾ, ਜਦੋਂ ਉਹਨਾਂ ਚ ਸੋਜ ਹੋ ਜੇ, ਬ੍ਰੌਂਕਾਈਟਸ ਵੀ ਕਹਿ ਦਿੰਦੇ ਆ ਕਈ ਵਾਰੀ, ਪਰ ਅਸਥਮਾ ਬੜਾ ਕਰੋਨਿਕ ਹੁੰਦਾ, ਲਗਾਤਾਰ ਇਹ ਹੋਇਆ ਰਹਿੰਦਾ, ਤੰਗ ਬਹੁਤ ਕਰਦਾ, ਸਾਹ ਚੜਦਾ ਇਹਦੇ ਨਾਲ, ਚੈਸਟ ਆ ਜਿਹੜੀ ਬੜੀ ਟਾਈਟ ਮਹਿਸੂਸ ਹੁੰਦੀ ਆ ਬਹੁਤ ਬਹੁਤ ਲੋਕਾਂ ਨੂੰ ਆ, ਕਈਆਂ ਨੂੰ ਕੁਛ ਖਾਸ ਐਲਰਜੀ ਹੋ ਕੇ ਵੀ ਇਹ ਹੋ ਜਾਂਦਾ, ਇੱਥੇ ਇਹਨੂੰ ਐਜ਼ਮਾ ਵੀ ਕਹਿੰਦੇ ਆ ਮੇਰਾ ਖਿਆਲ, ਤੇ ਇਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਲਈ ਹੈ। ਜਿਨ੍ਹਾਂ ਨੂੰ ਹੁੰਦਾ ਨਾ ਛੋਟੇ ਬੱਚਿਆਂ ਨੂੰ, ਤੁਸੀਂ ਹਾਲ ਦੇਖੋ, ਬਹੁਤ ਬੁਰਾ ਹੁੰਦਾ ਉਹਨਾਂ ਦਾ, ਤੇ ਪਰਿਵਾਰ ਵਾਲੇ ਬਾਰੇ ਤਕਲੀਫ, ਕਿਉਂਕਿ ਘਰ ਦੇ ਵਿੱਚ ਬੱਚਾ ਬਿਮਾਰ ਹੋਵੇ ਤਾਂ ਪਰਿਵਾਰ ਵਾਲੇ ਤਕਲੀਫ ਹੁੰਦੇ ਨੇ, ਇਸ ਕਰਕੇ ਉਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਲਈ ਇਹ ਡੇ ਹੈਗਾ। ਅੱਛਾ, 8 ਮਈ ਦੋਸਤੋ ਦੇਖੋ, ਵਰਲਡ ਰੈੱਡ ਕਰਾਸ ਡੇ ਆ 8 ਮਈ ਨੂੰ। ਰੈੱਡ ਕਰਾਸ ਬਾਰੇ ਤਾਂ ਕੁਝ ਦੱਸਣ ਦੀ ਲੋੜ ਹੀ ਨਹੀਂ, ਵੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਹੈ, ਜਿੱਥੇ ਜਿੱਥੇ ਵੀ ਹੈਲਪ ਦੀ ਕੋਈ ਜ਼ਰੂਰਤ ਹੁੰਦੀ ਹੈ, ਕੋਈ ਕੁਦਰਤੀ ਸੰਕਟ ਆਇਆ, ਲੜਾਈਆਂ ਲੜੂਈਆਂ ਹੋਈਆਂ ਹੋਈਆਂ ਜਿੱਥੇ, ਉੱਥੇ ਇੱਕ ਦੂਜੇ ਦੀ ਮਾਰ ਮਰਾਈ ਚੱਲਦੀ ਆ, ਤੇ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਜਿਹੜੇ ਪੇਸ਼ੈਂਟਸ ਨੇ, ਜਿਹੜੇ ਪੀੜਤ ਲੋਕ ਨੇ, ਉਨ੍ਹਾਂ ਲਈ ਇਹ ਇੱਕ ਚੈਰੀਟੇਬਲ ਸੰਸਥਾ, ਉਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਇਹ ਵਰਲਡ ਰੈੱਡ ਕਰਾਸ ਡੇ ਜਿਹੜਾ ਇਹ ਮਨਾਇਆ ਜਾਂਦਾ ਹੈ। ਅੱਛਾ, 8 ਮਈ ਨੂੰ ਇੱਕ ਵਰਲਡ, ਮੈਂ ਚੰਗੀ ਤਰ੍ਹਾਂ ਪ੍ਰੋਨਾਊਂਸ ਨਹੀਂ ਕਰ ਸਕਦਾ ਇਹ ਸ਼ਬਦ ਨੂੰ, ਮੈਂ ਕਈ ਵਾਰੀ ਪੜਿਆ ਜੀ, ਇਹ ਹੈਗਾ ਜੀ ਵਰਲਡ ਥੈਲੈਸਮੀਆ ਡੇ। ਇਹ ਥੈਲੈਸਮੀਆ ਨਾ ਜਿਹੜੀ ਹੁੰਦੀ ਹੈ, ਜੇ ਮੈਂ ਠੀਕ ਪ੍ਰੋਨਾਊਂਸ ਕਰ ਰਿਹਾ, ਥੈਲੈਸਮੀਆ ਇਹ ਹੁੰਦੀ ਹੈ ਇੱਕ ਬਿਮਾਰੀ ਜਿਹਦੇ ਨਾਲ ਸਾਡੀ ਬਾਡੀ ਦੇ ਵਿੱਚ ਜਿਹੜੀ ਹੀਮੋਗਲੋਬਿਨ ਬਣਦੀ ਹੈ ਨਾ, ਜਿਹਦੀ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਹਾਂ, ਹੀਮੋਗਲੋਬਿਨ ਆ ਜਿਹੜੀ ਉਹ ਤੁਹਾਨੂੰ ਕਹਿੰਦੇ ਆ ਨਾ ਵੀ ਹੀਮੋਗਲੋਬਿਨ ਦੀ ਘਾਟ, ਕਿਉਂਕਿ ਤੁਹਾਡੇ ਚ ਆਇਰਨ ਦੀ ਘਾਟ ਹੋ ਗਈ, ਫਿਰ ਹੀਮੋਗਲੋਬਿਨ ਆਕਸੀਜਨ ਕੈਰਿੰਗ ਕਪੈਸਿਟੀ ਜਿਹੜੀ ਹੁੰਦੀ ਆ, ਫੇਫੜਿਆਂ ਚੋਂ ਆਕਸੀਜਨ ਜਾਂਦੀ ਆ, ਆਕਸੀਜਨ ਨੂੰ ਕੈਰੀ ਕਰਕੇ ਹੀਮੋਗਲੋਬਿਨ ਅੱਡ ਅੱਡ ਆਰਗਨ ਤੱਕ ਲੈ ਕੇ ਜਾਂਦੀ ਆ, ਉਹ ਫਿਰ ਸਾਡੇ ਚ ਡੈਫੀਸ਼ੀਐਂਸੀ ਆ ਜਾਂਦੀ ਆ ਤੇ ਸਾਡਾ ਸਾਹ ਚੜਦਾ, ਤੇ ਇਹ ਕਈ ਵਾਰੀ ਨਾ ਹੈਰੀਡਿਟਰੀ ਬਿਮਾਰੀ ਹੁੰਦੀ ਆ, ਕਿਉਂਕਿ ਹੀਮੋਗਲੋਬਿਨ ਪ੍ਰੋਟੀਨ ਆ, ਮਤਲਬ ਪੇਰੈਂਟਸ ਤੋਂ ਬੱਚਿਆਂ ਤੱਕ ਜਾਂਦੀ ਹੈ ਜੀਨਸ ਦੇ ਥਰੂ। ਅੱਜ ਕੱਲ੍ਹ ਇਹਦਾ ਇਲਾਜ ਹੈਗਾ, ਬੜਾ ਵਧੀਆ ਸੰਭਵ ਇਲਾਜ ਹੈਗਾ, ਇਹ ਉਹਦੇ ਸਬੰਧੀ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਇਹ ਜਿਹੜਾ ਦਿਨ 8 ਮਈ ਉਹ ਰੱਖਿਆ ਹੋਇਆ। ਅੱਛਾ, ਇਸੇ ਤਰ੍ਹਾਂ 9 ਮਈ, ਸ਼ਾਇਦ ਅੱਜ 9 ਮਈ ਹੈ ਮੈਨੂੰ ਲੱਗਦਾ, ਇਹ ਰਵਿੰਦਰਨਾਥ ਟੈਗੋਰ ਉਹਨਾਂ ਦਾ ਜਨਮ ਦਿਨ ਸੀ। ਇਹ ਟੈਗੋਰ ਜਯੰਤੀ ਕਹਿ ਲਓ ਤੁਸੀਂ, ਹੈ ਨਾ, 9 ਮਈ ਨੂੰ ਇਹ ਹੁੰਦੀ ਆ। ਟੈਗੋਰ ਸਾਹਿਬ ਬਾਰੇ ਤੁਸੀਂ ਧਿਆਨ ਨਾਲ ਪੜ੍ਹਿਓ, ਟੈਗੋਰ ਪੋਇਟ ਆ ਜਿਹੜਾ, ਬੜਾ ਗ੍ਰੇਟ ਬੰਦਾ ਸੀਗਾ ਜੀ। ਨੋਬਲ ਪ੍ਰਾਈਜ਼ ਲਿਟਰੇਚਰ ਦੇ ਵਿੱਚ, ਸਾਹਿਤ 1913 ਦੇ ਵਿੱਚ ਮਿਲਿਆ ਸੀਗਾ ਉਹਨੂੰ, ਉਹਦੀ ਜਯੰਤੀ ਹੈ। 9 ਮਈ ਨੂੰ ਮਹਾਰਾਣਾ ਪ੍ਰਤਾਪ ਜਯੰਤੀ ਹੈ। ਮਹਾਰਾਣਾ ਪ੍ਰਤਾਪ ਬਾਰੇ ਤੁਸੀਂ ਹਿਸਟਰੀ ਦੇ ਵਿੱਚ ਛੋਟਿਆਂ ਹੁੰਦਿਆਂ ਨੇ ਪੜ੍ਹਿਆ, ਗ੍ਰੇਟ ਵਾਰੀਅਰ ਸੀ ਜੀ, ਬੜਾ ਬਹਾਦਰ ਦਲੇਰ ਇਨਸਾਨ ਸੀ, ਤੇ ਉਹਨੇ ਕਦੇ ਵੀ ਆਪਣੇ ਜਿਹੜੇ ਆਦਰਸ਼ ਸੀ ਉਹਦੇ ਨਾਲ ਸਮਝੌਤਾ ਨਹੀਂ ਕੀਤਾ, ਕਦੇ ਝੁਕਿਆ ਨਹੀਂ ਉਹ, ਭਾਵੇਂ ਉਹਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ। ਮਤਲਬ ਬੜਾ ਗ੍ਰੇਟ ਬੰਦਾ ਸੀ ਉਹ। ਅੱਛਾ, ਇੱਕ 10 ਮਈ ਨੂੰ ਹੁੰਦਾ ਜੀ ਦਿਨ, ਵਰਲਡ ਲਿਊਪਸ ਡੇ। ਲਿਊਪਸ, LUPUS, ਇਹ ਜਿਹੜੀ ਲਿਊਪਸ ਬਿਮਾਰੀ ਹੁੰਦੀ ਹੈ ਦੋਸਤੋ, ਇਹ ਹੁੰਦੀ ਹੈ ਵੀ ਜਦੋਂ ਤੁਹਾਡਾ ਆਪਣਾ ਸਰੀਰ ਆ ਨਾ, ਇਹ ਆਪਣੇ ਆਪ ਨੂੰ ਹੀ ਕਿਸੇ ਖਾਸ ਤਰੀਕੇ ਨਾਲ ਖਾਣ ਲੱਗ ਜੇ। ਆਟੋਇਮਿਊਨ ਡਿਜ਼ੀਜ਼ ਸੁਣੀ ਹੈ ਨਾ ਤੁਸੀਂ, ਜਦੋਂ ਸਾਡਾ ਸਰੀਰ ਆਪਣੇ ਸਰੀਰ ਦੇ ਦੂਜੇ ਅੰਗਾਂ ਨੂੰ ਹੀ ਉਹ ਵਿਰੋਧੀ ਸਮਝ ਲੈਂਦਾ, ਇੰਟਰੂਡਰਸ, ਘੁਸਪੈਠੀਏ ਸਮਝ ਲੈਂਦਾ ਉਹਨਾਂ ਨੂੰ, ਆਟੋਇਮਿਊਨ ਡਿਜ਼ੀਜ਼। ਮੇਰਾ ਕਾਫੀ ਕਾਮਨ ਵਰਡ ਹੈਗਾ ਇਹ, ਆਟੋਇਮਿਊਨ, ਤੇ ਇਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਲਈ ਇਹ ਦਿਨ। 11 ਮਈ ਨੂੰ ਨੈਸ਼ਨਲ ਟੈਕਨੋਲੋਜੀ ਡੇ ਆ, ਟੈਕਨੋਲੋਜੀ ਦਾ ਮਤਲਬ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। 12 ਮਈ ਨੂੰ ਇੰਟਰਨੈਸ਼ਨਲ ਨਰਸਿਸ ਡੇ ਆ। ਇਹ ਮੈਂ ਤੁਹਾਨੂੰ ਤਾਂ ਅੱਜ ਪੜ੍ਹ ਕੇ ਸੁਣਾ ਰਿਹਾ ਵੀ ਹਰੇਕ ਦਿਨ ਆ ਜਿਹੜਾ ਉਹ ਕਿੰਨਾ ਅਹਿਮ ਆ, ਹੈ ਨਾ। ਮਈ ਦੇ ਵਿੱਚ ਇਹ ਦਿਨ ਜ਼ਿਆਦਾ ਆ ਜਾਂਦੇ ਨੇ, ਅਵੇਅਰਨੈਸ ਕ੍ਰੀਏਟ ਕਰਨ ਲਈ ਇਹ ਦਿਨ ਬਣੇ ਹੋਏ ਨੇ। ਤੇ ਨਰਸਿਸ ਡੇ, ਹੁਣ ਨਰਸਿਸ ਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਕੌਣ ਉਹਨੂੰ ਨਜ਼ਰਅੰਦਾਜ਼ ਕਰ ਜੂਗਾ। ਜਿੰਨੀ ਦੇਰ ਸਰੀਰ ਚੱਲਦਾ ਉਨੀ ਦੇਰ ਸਾਨੂੰ ਕੋਈ ਡਾਕਟਰ ਨਰਸ ਯਾਦ ਨਹੀਂ ਹੁੰਦੀ, ਜਿੱਦਾਂ ਥੋੜੀ ਜਿਹੀ ਪ੍ਰੋਬਲਮ ਆਈ ਉਦਾਂ ਸਾਨੂੰ ਫਿਰ ਰੱਬ ਵਰਗੇ ਲੱਗਦੇ ਨੇ। ਕਹਿੰਦੇ ਹੋ ਨਾ ਤੁਸੀਂ ਬਈ ਯਾਰ, ਡਾਕਟਰ ਦਾ ਦੂਜਾ ਰੱਬ ਹੁੰਦੇ ਨੇ, ਹੈਨਾ, ਤੇ ਨਰਸਾਂ ਵੀ ਆਈ ਆ ਭਾਈ, ਬਸ ਨਰਸਾਂ ਨੂੰ ਦੇ ਗਿਆ ਸਮਝਣ ਹੁਣ ਤੁਸੀਂ, ਜੇ ਡਾਕਟਰ ਨੂੰ ਰੱਬ ਸਮਝਣਾ ਤਾਂ, ਹੈਨਾ। 12 ਮਈ ਨੂੰ ਇਹ ਹੁੰਦਾ, ਤੇ 12 ਮਈ ਨੂੰ ਇਹ ਸਾਰੀ ਮਦਰਸ ਡੇ ਆ ਜੀ। ਜਿੱਦਾਂ ਮਦਰਸ ਡੇ ਹੋਇਆ, ਮਦਰਸ ਬਾਰੇ ਗੱਲ ਉਦਾਂ ਕਰਾਂਗੇ ਫਿਰ ਆਪਾਂ ਹੁਣ, ਹੈਨਾ। ਅੱਛਾ, 15 ਮਈ ਨੂੰ ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ ਆ, ਪਰਿਵਾਰਾਂ ਦਾ ਦਿਨ, ਉਹ ਵੀ ਆਪਾਂ ਫਿਰ ਉਦਾਂ ਗੱਲ ਕਰਾਂਗੇ। 16 ਮਈ ਨੂੰ ਨੈਸ਼ਨਲ ਡੇਂਗੂ ਡੇ ਆ, ਡੇਂਗੂ, ਡੇਂਗੂ ਬਾਰੇ ਪੜ੍ਹਿਆ ਨਾ ਤੁਸੀਂ। ਅੱਛਾ, ਕਈ ਵਾਰੀ ਨਾ ਜਦੋਂ ਮੌਸਮ ਬਦਲਦਾ ਹੁੰਦਾ ਇੱਥੋਂ, ਆਪਾਂ ਇੰਡੀਆ ਜਾਂਦੇ ਹਾਂ ਖਾਸ ਕਰਕੇ ਨਵੰਬਰ ਦਸੰਬਰ ਦੇ ਵਿੱਚ, ਜਦੋਂ ਮੌਸਮ ਬਦਲਦਾ ਨਾ, ਇਹ ਡੇਂਗੂ ਬਾਰੇ ਦੋਸਤੋ ਤੁਸੀਂ ਐਕਸਟਰਾ ਕੌਸ਼ੀਅਸ ਰਹੇ ਹੋ। ਇਹ ਪਿਛਲੇ 20 ਸਾਲਾਂ ਤੋਂ ਡੇਂਗੂ ਇੰਨਾ ਫੈਲ ਰਿਹਾ, ਇਹ ਸਰੀਰ ਦੀ ਨਾ ਜਾਨ ਕੱਢ ਕੇ ਰੱਖ ਦਿੰਦਾ, ਬਿਲਕੁਲ ਸਰੀਰ 'ਚ ਜ਼ੋਰ ਹੀ ਨਹੀਂ ਰਹਿੰਦਾ, ਆ ਗੋਡੇ ਗੱਡ ਜੇ ਦੁਖਣ ਲੱਗ ਜਾਂਦੇ ਨੇ, ਮਸਲਸ ਆ ਜਿਹੜੇ ਤੁਹਾਡੇ ਬਹੁਤ ਕਮਜ਼ੋਰ ਹੋ ਜਾਂਦੇ ਨੇ, ਤੇ ਕਈ ਵਾਰੀ ਤਾਂ ਬਸ ਪੰਜਾਬੀ 'ਚ ਕਹਿੰਦੇ ਨਾ ਸਤਿ ਸ਼੍ਰੀ ਅਕਾਲ ਹੋ ਜਾਂਦੀ, ਬੰਦਾ ਉੱਤੇ ਤੁਰ ਜਾਂਦਾ, ਬਸ ਬੰਦੇ ਦੀ ਜਾਨ ਨਿਕਲ ਜਾਂਦੀ ਹੈ ਜੀ। ਇਹ ਪਾਣੀ ਖੜਾ ਜਿਹੜਾ ਸਟੈਗਨੈਂਟ ਵਾਟਰ ਨਾ, ਸੱਚੇ ਡੇਂਗੂ ਤਾਂ ਹੁੰਦਾ, ਸਾਫ਼ ਪਾਣੀ ਹੁੰਦਾ ਉਹਦੇ 'ਤੇ ਵੀ ਮੱਛਰ ਹੋ ਜਾਂਦਾ, ਖਾਸ ਕਿਸਮ ਦਾ ਮੱਛਰ ਆ ਜੀ। ਇਸ ਕਰਕੇ ਜਿਹੜੇ ਸੱਜਣ ਸਾਡੇ ਜਦੋਂ ਮੌਸਮ ਬਦਲਦਾ ਉਦੋਂ ਜਾਂਦੇ ਨੇ ਨਾ ਇੰਡੀਆ, ਸਰਦੀਆਂ ਤੋਂ ਪਹਿਲਾਂ ਤੇ ਗਰਮੀਆਂ ਦੇ ਬਾਅਦ ਦੇ ਵਿੱਚ, ਤੇ ਜਾਂ ਫਿਰ ਜਦੋਂ ਸਰਦੀਆਂ ਖਤਮ ਹੁੰਦੀਆਂ ਗਰਮੀਆਂ ਦਾ ਸ਼ੁਰੂ ਹੁੰਦਾ, ਉਦੋਂ ਡੇਂਗੂ ਬਹੁਤ ਫੈਲਦਾ। ਆਪਣਾ ਬਚਾਅ ਰੱਖਿਓ, ਜੇ ਇੱਕ ਵਾਰ ਤੁਹਾਨੂੰ ਡੇਂਗੂ ਹੋ ਗਿਆ ਨਾ, ਤੇ ਜੇ ਦੂਜੀ ਵਾਰੀ ਹੋ ਗਿਆ ਬਸ ਫਿਰ ਭਰੋਸਾ ਕੋਈ ਨਹੀਂ, ਹੈ ਨਾ। ਇਸ ਕਰਕੇ ਇਹਦੇ ਬਾਰੇ ਜਿੰਨਾ ਪੜ੍ਹ ਸਕਦੇ ਹੋ ਪੜ੍ਹ ਲਓ, ਜਾਣੇ ਹੋ ਜਦੋਂ ਤੁਸੀਂ ਇੱਥੋਂ ਇੰਡੀਆ ਨੂੰ, ਥੋੜਾ ਜਿਹਾ ਖਿਆਲ ਰੱਖਿਆ ਕਰੋ, ਮੱਛਰਾਂ ਤੋਂ ਡਰਿਆ ਕਰੋ। ਪੋਲੀਟੀਸ਼ੀਅਨ ਤੋਂ ਵੀ ਉਹਨਾਂ ਡਰਨ ਦੀ ਲੋੜ ਨਹੀਂ ਜਿੰਨਾ ਮੱਛਰ ਤੋਂ ਡਰਨ ਦੀ ਲੋੜ ਆ ਉਸ ਰੁੱਤ ਦੇ ਵਿੱਚ, ਕਿਉਂਕਿ ਮੱਛਰ ਨੇ ਤੁਹਾਡੀ ਜਾਨ ਲੈ ਲੈਣੀ ਆ। ਜਿਹੜੇ ਪੋਲੀਟੀਸ਼ੀਅਨ ਇਹਨਾਂ ਨੇ ਸਮਾਜ ਇਹ ਜਿਹਾ ਬਣਾਤਾ ਤੇ ਬਣਾ ਦੇਣਾ ਵੀ ਤੁਹਾਡੀ ਜਾਨ ਹੌਲੀ ਹੌਲੀ ਆਪੇ ਹੀ ਨਿਕਲ ਜਾਣੀ ਆ, ਮੱਛਰਾਂ ਨੇ ਡੰਗ ਮਾਰ ਕੇ ਜ਼ਰੂਰ ਡੇਂਗੂ ਦੇਣੇ, ਤੁਹਾਡੀ ਜਾਨ ਕੱਢ ਲੈਣੀ। ਇਸ ਕਰਕੇ ਡੇਂਗੂ ਬਾਰੇ ਨਾ ਪੜ੍ਹ ਲਿਖ ਲਓ, ਡੇਂਗੂ ਚੀਜ਼ ਕੀ ਆ। ਮੈਨੂੰ ਪੱਕਾ ਪਤਾ ਵੀ ਤੁਹਾਡੇ ਕਿਸੇ ਨਾ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਡੇਂਗੂ ਜ਼ਰੂਰ ਹੋਇਆ, ਕਿਉਂਕਿ ਪਿਛਲੇ 20-22 ਸਾਲਾਂ 'ਚ ਬਹੁਤ ਵਧਿਆ। ਲਓ ਜੀ, ਫਿਰ ਆਪਾਂ ਰਾਜਪਾਲ ਬਰਾੜ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਮਰਸ਼ੀਅਲ ਲੈਂਦੇ ਹਾਂ ਫਿਰ ਆਪਾਂ ਇੱਕ ਹੋਰ।
ਓਏ, ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਅੱਜ ਆਪਾਂ ਹੋਰ ਕੁਛ ਨਹੀਂ ਕਰ ਰਹੇ, ਆਪਾਂ ਮਈ ਦੇ ਦਿਨ ਹੀ ਗਿਣ ਰਹੇ ਹਾਂ ਜੀ। ਇੰਨੇ ਇੰਪੋਰਟੈਂਟ ਡੇਜ਼ ਮਈ ਦੇ ਵਿੱਚ ਆ ਜਾਂਦੇ ਨੇ। ਹਰੇਕ ਦਿਨ ਆ ਜਿਹੜਾ ਉਹਦੀ ਆਪਣੀ ਮਹੱਤਤਾ, ਉਹ ਕਿਸੇ ਨਾ ਕਿਸੇ ਗੱਲ ਦੇ ਨਾਲ ਜੁੜਿਆ ਹੋਇਆ। ਮੈਂ ਹੁਣੇ ਗੱਲ ਕੀਤੀ ਹੈ ਜਿਹੜਾ ਨੈਸ਼ਨਲ ਡੇਂਗੂ ਡੇ ਹੈ, ਜਿੱਥੇ ਜਿੱਥੇ ਡੇਂਗੂ ਹੁੰਦਾ ਆਪਾਂ ਜਾਂਦੇ ਹਾਂ, ਇਸ ਕਰਕੇ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਉੱਥੇ ਹੁੰਦੇ ਨੇ। ਇੰਡੀਆ 'ਚ ਡੇਂਗੂ ਕਿਸੇ ਨਾ ਕਿਸੇ ਨੂੰ ਤਾਂ ਜ਼ਰੂਰ ਹੋਇਆ ਹੋਇਆ ਜੀ ਪਹਿਲਾਂ, ਤੁਸੀਂ ਬਚ ਕੇ ਰਹੋ ਜਦੋਂ ਜਾਣਾ ਬਸ। ਅੱਛਾ, ਹੁਣ 16 ਮਈ ਨੂੰ ਨੈਸ਼ਨਲ ਡੇਂਗੂ ਡੇ ਹੁੰਦਾ, 16 ਮਈ ਨੂੰ ਹੀ ਇੰਟਰਨੈਸ਼ਨਲ ਡੇ ਆਫ ਲਾਈਟ ਹੁੰਦਾ। ਇਹ ਨਾ ਜਦੋਂ ਐਕਚੁਅਲੀ ਲੇਜ਼ਰ ਦੇ ਨਾਲ ਆਪਰੇਸ਼ਨ ਕਰਨ ਲੱਗੇ ਸੀ ਉਦੋਂ ਇਹ ਮਨਾਉਣਾ ਮੇਰਾ ਖਿਆਲ ਸ਼ੁਰੂ ਕੀਤਾ ਮੈਨੂੰ ਲੱਗਦਾ, ਤੇ ਇਹਨੂੰ ਉਸ ਦੀ ਇੰਪੋਰਟੈਂਸ, ਇੱਕ ਸਾਇੰਟਿਸਟ ਸੀਗਾ ਜੀ ਮੇਮਾਨ ਉਹਦਾ ਨਾਂ ਸੀ, ਉਹਨੇ ਪਹਿਲੀ ਵਾਰੀ ਲੇਜ਼ਰ ਦੇ ਨਾਲ ਸ਼ਾਇਦ ਆਪਰੇਸ਼ਨ ਕੀਤਾ ਸੀ ਜਾਂ ਬਣਾਇਆ ਸੀ ਉਹਨੇ, ਹੈ ਨਾ। ਅੱਛਾ, ਇਸੇ ਤਰ੍ਹਾਂ 17 ਮਈ ਨੂੰ ਵਰਲਡ ਟੈਲੀਕਮਿਊਨੀਕੇਸ਼ਨਜ਼ ਡੇ। ਟੈਲੀਕਮਿਊਨੀਕੇਸ਼ਨ ਦਾ ਤੁਹਾਨੂੰ ਪਤਾ, ਇਹਦੀ ਵਿਆਖਿਆ ਦੀ ਬਹੁਤੀ ਲੋੜ ਨਹੀਂ। 17 ਮਈ ਨੂੰ ਹੀ ਵਰਲਡ ਹਾਈਪਰ ਟੈਨਸ਼ਨ ਡੇ ਆ। ਹੁਣ ਹਾਈਪਰ ਟੈਨਸ਼ਨ ਦਾ ਤੁਹਾਨੂੰ, ਮੈਨੂੰ ਪਤਾ ਵੀ ਅੱਧੋਂ ਵੱਧ ਜਿਹੜੇ ਇੰਡੀਅਨਸ ਨੇ ਨਾ ਉਹ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਗੋਲੀਆਂ ਖਾਂਦੇ ਨੇ। ਇਹ ਗੱਲ ਨਾ ਹੁਣ ਸਾਰਿਆਂ ਨੂੰ ਪਤਾ ਬਈ ਜਿਹੜੇ ਸਾਊਥ ਏਸ਼ੀਅਨਸ ਨੇ ਨਾ ਇਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਹੁੰਦਾ, ਇਹਨਾਂ ਨੂੰ ਡਾਇਬੀਟੀਜ਼ ਵੀ ਹੁੰਦੀ ਆ, ਇਹਨਾਂ ਦੇ ਢਿੱਡ ਵੀ ਵਧੇ ਹੁੰਦੇ ਨੇ, ਤੇ ਡਾਇਬੀਟੀਜ਼ ਨੂੰ ਸ਼ੂਗਰ ਕਹਿੰਦੇ ਹੋ। ਇਹਨਾਂ ਨੂੰ ਇਹ ਵੀ ਪਤਾ ਵੀ ਇਹ ਖਾਣ ਤੇ ਕੰਟਰੋਲ ਨਹੀਂ ਕਰਦੇ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਇਹਨਾਂ ਦੇ ਜਿਹੜੇ ਰੈਸਟੋਰੈਂਟ ਨੇ ਨਾ ਉਹ ਸਵਾਦ ਖਾਣਾ ਬਹੁਤ ਬਣਾਉਂਦੇ, ਇਸ ਕਰਕੇ ਗੋਰੇ ਵੀ ਇਹਨਾਂ ਨੇ ਆਪਣੇ ਖਾਣੇ ਤੇ ਲਾ ਲਏ ਮਿਰਚ ਮਸਾਲੇ ਵਾਲੇ ਤੇ। ਹੋਰ ਵੀ ਵੈਸੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੇ, ਪਰ ਆਹ ਬਿਮਾਰੀਆਂ ਤਾਂ ਸਾਡੀਆਂ ਪੱਕੀਆਂ ਨੇ ਨਾ। ਹਾਰਟ ਦੀਆਂ ਪ੍ਰੋਬਲਮ ਸਾਨੂੰ ਵੱਧ ਆਉਂਦੀਆਂ ਨੇ, ਕੋਲੈਸਟ੍ਰੋਲ ਸਾਡੇ ਸਭ ਤੋਂ ਵੱਧ ਜੰਮਿਆ ਹੋਇਆ, ਸਟੈਂਟ ਸਾਡੇ ਸਭ ਤੋਂ ਵੱਧ ਪਏ ਹੋਏ ਨੇ, ਗੋਡੇ ਸਾਡੇ ਸਭ ਤੋਂ ਵੱਧ ਦੁਖਦੇ ਨੇ, ਕੈਲਸ਼ੀਅਮ ਦੀ ਸਾਨੂੰ ਸਾਰਿਆਂ ਤੋਂ ਵੱਧ ਜਿਹੜੀ ਘਾਟ ਹੁੰਦੀ ਆ, ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਾਨੂੰ ਸਭ ਤੋਂ ਵੱਧ ਆ। ਕਿੱਥੇ ਨੁਕਸਾ ਫਿਰ, ਕਿੱਥੇ ਨੁਕਸਾ ਦੋਸਤੋ? ਮੈਂ ਦੇਣਾ ਤਾਂ ਕਰਕੇ ਗੜਾਏ ਨੇ ਜੇ ਬਹੁਤੇ ਸੇਧ ਦੇ ਨੇ, ਨੁਕਸ ਇਸ ਕਰਕੇ ਆ ਸਾਡੇ ਕਲਚਰ ਦੇ ਵਿੱਚ, ਸਾਡੇ ਗੱਲਬਾਤ, ਸਾਡੇ ਤੁਰਨ ਫਿਰਨ ਦੇ ਢੰਗ ਤਰੀਕਿਆਂ ਚ, ਸਾਡੇ ਖਾਣ ਪੀਣ ਦੇ ਢੰਗ ਤਰੀਕਿਆਂ ਚ ਕੋਈ ਨਾ ਕੋਈ ਨੁਕਸ ਆ, ਕਿਤੇ ਨਾ ਕਿਤੇ ਨੁਕਸ ਹੈਗਾ। ਜ਼ਰੂਰ ਖਿਆਲ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਮੰਨੀ। ਹਾਈਪਰ ਟੈਨਸ਼ਨ, ਇਹਨੂੰ ਸਾਇਲੈਂਟ ਕਿਲਰ ਕਿਹਾ, ਸਾਇਲੈਂਟ ਕਿਲਰ। ਅੱਛਾ, ਕਈ ਵਾਰੀ ਨਾ ਕਈ ਸਾਲ ਬੀਤ ਜਾਂਦੇ, ਦਹਾਕੇ ਬੀਤ ਜਾਂਦੇ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬਲੱਡ ਪ੍ਰੈਸ਼ਰ ਦਾ ਵੀ ਰੋਗੀ ਹਾਂ। ਬਾਅਦ ਚ ਪਤਾ ਲੱਗਦਾ ਵੀ ਹਾਂ ਯਾਰ, ਸਾਡੇ ਦਾਦਾ ਸੀ ਨਾ ਜਿਹੜਾ, ਉਹ ਵੀ 50-55 ਸਾਲ ਦਾ ਗੁਜ਼ਰ ਗਿਆ ਸੀ, ਸਾਡਾ ਪਿਓ ਸੀ ਜਿਹੜਾ, ਉਹਦੀ ਵੀ ਡੈਥ ਹੋ ਗਈ ਸੀਗੀ, ਵੀ ਡਾਕਟਰ ਨੇ ਦੱਸਿਆ ਸੀ ਵੀ ਉਹਦਾ ਬਲੱਡ ਪ੍ਰੈਸ਼ਰ ਜਿਹਾ ਵਧਿਆ ਸੀ। ਫਿਰ ਵੀ ਲੋਕ ਇਹਦੇ ਵੱਲ ਖਿਆਲ ਨਹੀਂ ਕਰਦੇ ਬਲੱਡ ਪ੍ਰੈਸ਼ਰ ਵੱਲ। ਫਿਰ ਇੱਥੇ ਹੁਣ ਤਾਂ ਨਵੇਂ ਟੈਕਨੀਕ ਆ ਗਏ ਨਾ, ਹੁਣ ਤਾਂ ਚਲੋ ਬਲੱਡ ਪ੍ਰੈਸ਼ਰ ਲੱਗਾ, ਹੁਣ ਤਾਂ ਆਰਟਰੀਜ਼ ਵੀ ਬੰਦ ਹੋਈਆਂ ਸਾਨੂੰ ਪਤਾ ਲੱਗ ਜਾਂਦਾ। ਕਈ ਕਹਿਣਗੇ ਜੀ ਡਾਕਟਰ ਨੇ ਕਿਹਾ ਵੀ ਤੇਰੀਆਂ ਨਾ 50% ਬਲੋਕੇਜ ਆ, ਕਹਿਣਗੇ ਮੇਰੀ 50% ਬਲੋਕੇਜ ਆ, ਫਿਰ ਵੀ ਮੈਂ ਛਾਲਾਂ ਮਾਰਦਾ ਫਿਰਦਾ, ਛਾਲਾਂ ਕਿੱਥੋਂ ਵੱਜਦੀਆਂ ਦੱਸੋ? ਜੇ ਛਾਲਾਂ ਮਾਰ ਵੀ ਲਏਗਾ, 4 ਛਾਲਾਂ ਵੱਧ ਮਾਰ ਲਏਗਾ ਤਾਂ ਹਾਰਟ ਨੇ ਬਲੱਡ ਨਹੀਂ ਪੰਪ ਕਰਨਾ, ਤੇ ਅਗਲੇ ਦਿਨ ਬੋਲੇ ਸੋ ਨੇ ਹਾਲ ਹੋ ਜਾਣੀ ਆ ਸਾਰਿਆਂ ਦੀ, ਹੈਨਾ। ਸਰੀਰ ਆ ਜਿਹੜਾ ਉਹਨੇ ਜਵਾਬ ਦੇ ਜਾਣਾ, ਮਤਲਬ ਸਰੀਰ ਨਾਲ ਆਪਾਂ ਇੰਨਾ ਧੱਕਾ ਕਰਦੇ। ਬਲੱਡ ਪ੍ਰੈਸ਼ਰ ਆ ਜਿਹੜਾ, ਇਹਨੂੰ ਰੈਗੂਲਰਲੀ, ਜਿਹੜੇ ਜਿਨ੍ਹਾਂ ਨੂੰ ਪ੍ਰੋਬਲਮ ਆ ਫੈਮਿਲੀ ਦੇ ਵਿੱਚ, ਰੈਗੂਲਰਲੀ ਮੋਨੀਟਰ ਕਰਨਾ ਚਾਹੀਦਾ, ਆਪਣੀ ਖੁਰਾਕ ਵੀ ਮੋਨੀਟਰ ਕਰਨਾ ਚਾਹੀਦੀ ਆ ਉਹਨਾਂ ਨੂੰ ਫਿਜ਼ੀਕਲੀ ਵੱਧ ਐਕਟਿਵ ਰਹਿਣਾ ਚਾਹੀਦਾ, ਉਹਨਾਂ ਨੂੰ ਤਲੀਆਂ ਚੀਜ਼ਾਂ, ਸਟ੍ਰੈਸ ਤੋਂ ਦੂਰ, ਮਿਰਚ ਮਸਾਲਾ, ਨੂਣ, ਇਹਨਾਂ ਜਿਵੇਂ ਉਹਨਾਂ ਦਾ ਡਾਕਟਰ ਕਹਿੰਦਾ, ਡਾਕਟਰ ਸਿਆਣੇ ਹੁੰਦੇ ਨੇ, ਦੱਸਦੇ ਨੇ। ਇਸ ਕਰਕੇ ਜਿਹੜਾ ਹਾਈਪਰ ਟੈਨਸ਼ਨ ਡੇ ਆ ਨਾ, ਇਹਦੇ ਬਣੀ ਖਾਸ ਖਿਆਲ ਰੱਖਣਾ ਚਾਹੀਦਾ, ਖਾਸ ਖਿਆਲ ਵੀ ਪਰਿਵਾਰ ਦੇ ਵਿੱਚ ਵੀ ਸ਼ਾਂਤੀ ਵਾਲਾ ਮਾਹੌਲ ਹੋਵੇ, ਆਲੇ ਦੁਆਲੇ ਵੀ ਜਿਹੜਾ ਮਾਇੰਡ ਆ ਜਿਹੜਾ ਤੁਹਾਡਾ ਕਾਮ ਰਹੇ, ਹੈ ਨਾ। ਤੁਹਾਨੂੰ ਆਪਣੇ ਆਪ ਨੂੰ, ਸੁਭਾਅ ਨੂੰ ਹੌਲੀ ਹੌਲੀ ਬਦਲਣਾ ਪੈਣਾ, ਇਹ ਨਹੀਂ ਹਰੇਕ ਗੱਲ ਤੇ ਕੁੜੀ ਜਾਓ ਬੈਠੇ, ਹੈ ਨਾ, ਚਿੜੀ ਜਾਓ। ਖੁਰਾਕ ਠੀਕ ਰੱਖੀਏ, ਫਿਜ਼ੀਕਲ ਐਕਟਿਵ ਰਹੀਏ, ਇਹ ਅਵੇਅਰਨੈਸ ਕ੍ਰੀਏਟ ਕਰਨ ਲਈ ਹੀ ਦਿਨ ਆ ਜਿਹੜੇ ਇਹ ਦੋਸਤੋ ਰੱਖੇ ਨੇ। ਵਰਲਡ ਹਾਈਪਰ ਟੈਨਸ਼ਨ ਡੇ। ਸਾਇਲੈਂਟ ਕਿਲਰ ਕਿਹਾ ਜੀ ਇਹਨੂੰ, ਦੇਖ ਲਓ ਹੁਣ ਤੁਸੀਂ, ਪਤਾ ਨਹੀਂ ਲੱਗਦਾ ਬੰਦੇ ਨੂੰ। ਬਲੱਡ ਪ੍ਰੈਸ਼ਰ ਦੇ ਨਾਲ 20 ਤਰ੍ਹਾਂ ਦੀਆਂ ਬਿਮਾਰੀਆਂ ਹੋਰ, ਬਲੱਡ ਪ੍ਰੈਸ਼ਰ ਤੁਹਾਡਾ ਵੱਧਦਾ ਤੇ ਲਾਜ਼ਮੀ ਹਾਰਟ ਦੀ ਪ੍ਰੋਬਲਮ ਤਾਂ ਤੁਹਾਨੂੰ ਆਉਣੀ ਆ। ਇਸ ਕਰਕੇ ਬਚ ਜਾਓ, ਪੜ ਲਓ, ਲਿਖ ਲਓ ਕੁਛ ਬਲੱਡ ਪ੍ਰੈਸ਼ਰ ਬਾਰੇ। ਮੈਂ ਨਾ ਕਿਸੇ ਦਿਨ ਇੱਥੇ ਬੁੱਕ ਹੈਗੀ ਆ, ਸਾਡੇ ਦੋਸਤ ਨੇ ਇੱਕ ਡਾਕਟਰ, ਉਹਨਾਂ ਦੀ ਬੁੱਕ ਆ, ਮੈਂ ਤੁਹਾਨੂੰ ਇੱਥੇ ਬੁੱਕ ਦੇ ਵਿੱਚ ਨਾ ਕੁਛ ਗੱਲਾਂ ਪੜ੍ਹ ਕੇ ਸੁਣਾਉਂਗਾ। ਅੱਛਾ, ਇਸੇ ਤਰ੍ਹਾਂ 17 ਮਈ ਨੂੰ ਇੱਕ ਜੀ ਨੈਸ਼ਨਲ ਐਂਡੇਂਜਰਡ ਸਪੀਸੀਜ਼ ਡੇ ਹੈਗਾ। ਨੈਸ਼ਨਲ ਐਂਡੇਂਜਰਡ ਸਪੀਸੀਜ਼, ਜਿਹੜੀਆਂ ਸਪੀਸੀਜ਼, ਜਿਹੜੀਆਂ ਨਸਲਾਂ ਦੁਨੀਆਂ ਚੋਂ ਖਤਮ ਹੋ ਰਹੀਆਂ ਨੇ, ਉਹਨਾਂ ਬਾਰੇ ਦਿਨ ਆ ਇਹ। ਸਾਡੇ ਮੈਂ ਪੰਜਾਬ ਚ ਗਣਾਈਆਂ ਵੀ ਕਿੰਨੀਆਂ ਆਈਆਂ, ਘੁੱਗੀਆਂ, ਗਟਾਰਾਂ, ਚਿੜੀਆਂ ਖਤਮ ਹੋ ਗਈਆਂ, ਗੰਡੋਏ ਆ ਜਿਹੜੇ ਕਦੇ ਦੇਖੇ ਹੀ ਨਹੀਂ। ਅੱਛਾ, ਇਨ੍ਹਾਂ ਦੇਸ਼ਾਂ ਦੇ ਵਿੱਚ ਨਾ ਘੱਟੋ ਘੱਟ ਇਨ੍ਹਾਂ ਚੀਜ਼ਾਂ ਬਾਰੇ ਅਵੇਅਰਨੈਸ ਆ ਲੋਕਾਂ ਦੇ ਵਿੱਚ। ਇੱਥੇ ਨਾ ਜਦੋਂ ਤੁਸੀਂ ਦਰਖਤਾਂ ਨੂੰ, ਸਪੋਜ਼ ਜਿਹਦੀ ਕੰਜ਼ਰਵੇਸ਼ਨ ਦੇ ਵਿੱਚ ਜ਼ਮੀਨ ਆ ਗਈ, ਸਪੋਜ਼ ਉੱਥੇ ਪਿੱਛੇ ਜੰਗਲ ਆ ਕੋਈ, ਜੇ ਤੁਸੀਂ ਜੰਗਲ ਨੂੰ ਉਹਨੂੰ ਥਾਂ ਨੂੰ ਥੋੜਾ ਜਿਹਾ ਕੱਟੋਗੇ ਨਾ, ਤਾਂ ਇੱਕ ਨਾ ਸਟੱਡੀ ਕਰਾਉਂਦੇ ਨੇ, ਐਂਡੇਂਜਰਡ ਸਪੀਸੀਜ਼ ਸਟੱਡੀ ਹੁੰਦੀ ਆ ਉਹਦੇ ਚ, ਫਿਰ ਉਹ ਦੇਖਦੇ ਨੇ ਵੀ ਕੀ ਇਹਦੇ ਵਿੱਚ ਕੋਈ ਕੀੜੇ ਮਕੌੜੇ, ਡੱਡੂ, ਕੋਈ ਸਪੋਲੀਏ ਹੈਗੇ ਨੇ, ਕੋਈ ਪੰਛੀ ਇਹੋ ਜਿਹੇ ਹੈਗੇ ਨੇ ਜਿਹੜੇ ਐਂਡੇਂਜਰਡ ਨੇ ਜਾਂ ਜਿਨ੍ਹਾਂ ਸਪੀਸੀਜ਼ ਨੂੰ ਵੈਸੇ ਵੀ ਨੁਕਸਾਨ ਪਹੁੰਚ ਸਕਦਾ। ਫਿਰ ਉਹ ਸਾਨੂੰ ਐਡਵਾਈਜ਼ ਕਰਦੇ ਨੇ, ਭਾਈ ਜਿਹੜੀਆਂ ਆਹ ਸਪੀਸੀਜ਼ ਨੇ ਇੱਥੇ, ਇਹਨਾਂ ਨੂੰ ਤੁਸੀਂ ਆਹ ਐਂਡੇਂਜਰਡ ਸਪੀਸੀਜ਼ ਨੇ, ਜੇ ਤੁਸੀਂ, ਪਹਿਲੀ ਗੱਲ ਤਾਂ ਇਹ ਕੱਟ ਨਹੀਂ ਸਕਦੇ, ਜੇ ਤੁਸੀਂ ਕੱਟਦੇ ਹੋ ਇੰਨੀ ਜਗ੍ਹਾ, ਸਪੋਜ਼ ਤੁਹਾਡੇ ਕੋਈ 2 ਫੁੱਟ ਬਾਈ 4 ਫੁੱਟ ਦੀ ਜਗ੍ਹਾ ਆਉਂਦੀ ਹੈ, ਤੁਸੀਂ ਇਹ ਆਰਗੇਨਿਜ਼ਮ ਜਿਹੜੇ ਵਿੱਚ ਆ ਗਏ ਨੇ ਇਹਨਾਂ ਨੂੰ ਟ੍ਰਾਂਸਫਰ ਕਰਨਾ ਕਿਤੇ। ਤੁਸੀਂ ਪੜ੍ਹ ਕੇ ਦੇਖਿਓ, ਤੁਸੀਂ ਐਂਡੇਂਜਰਡ ਸਪੀਸੀਜ਼ ਸਟੱਡੀ ਕਰਦੇ ਨੇ ਇੱਥੇ, ਕਰਾਉਣੀ ਪੈਂਦੀ ਆ ਜਿਹੜਾ ਜ਼ਮੀਨ ਦਾ ਮਾਲਕ ਆ ਉਹਨੂੰ। ਅੱਛਾ, ਇਹ 17 ਮਈ ਸੀ ਜੀ। 18 ਮਈ ਨੂੰ ਫਿਰ ਵਰਲਡ ਏਡਜ਼ ਵੈਕਸੀਨ ਡੇ ਆਇਆ। ਏਡਜ਼ ਦੀ ਬਿਮਾਰੀ ਤੁਹਾਨੂੰ ਸਾਰਿਆਂ ਨੂੰ ਪਤਾ, ਐਕਵਾਇਰਡ ਅਮੀਨੋ ਡੈਫੀਸ਼ੈਂਸੀ ਸਿੰਡਰਮ। ਏਡਜ਼ ਦੀ ਬਿਮਾਰੀ 20-25 ਸਾਲਾਂ ਤੋਂ ਕਾਫੀ ਮਸ਼ਹੂਰ ਹੋਈ ਹੋਈ ਹੈ, ਤੇ ਇਹਦੇ ਨਾਲ ਤੁਹਾਡਾ ਜਿਹੜਾ ਇਮਿਊਨ ਸਿਸਟਮ ਆ ਜਿਹੜਾ ਉਹ ਕੰਪਰੋਮਾਈਜ਼ ਹੋ ਜਾਂਦਾ ਜੀ। ਬੜੀ ਭੈੜੀ ਬਿਮਾਰੀ ਹੈਗੀ ਆ ਇਹ। ਵੈਕਸੀਨ, ਉਹਦੀ ਵੈਕਸੀਨ ਜਿਹੜੀ ਆਈ ਸੀ ਨਾ, ਉਹਦੇ ਬਾਰੇ ਇਹ ਵਰਲਡ ਏਡਜ਼ ਵੈਕਸੀਨ ਡੇ ਹੈਗੀ ਆ, ਵੀ ਤੁਸੀਂ ਐਚ ਆਈ ਵੀ ਵਾਇਰਸ ਆ ਜਿਹੜਾ ਉਹਦੇ ਤੋਂ ਕਿਵੇਂ ਬਚਾਅ ਕਰ ਸਕਦੇ ਹੋ। ਅੱਛਾ, 18 ਮਈ ਨੂੰ ਹੀ ਇੰਟਰਨੈਸ਼ਨਲ ਮਿਊਜ਼ੀਅਮ ਡੇ ਹੈਗਾ। ਮੇਰਾ ਖਿਆਲ ਮੇਰਾ ਸਮਾਂ ਤਾਂ ਸਮਾਪਤ ਹੋਣ ਹੋ ਗਿਆ, ਤੇ ਦਿਨ ਆ ਜਿਹੜੇ ਅਜੇ ਮੈਂ ਮਹੀਨੇ ਦੇ ਅੱਧ ਤੱਕ ਪਹੁੰਚਿਆ। ਮਈ ਜਿਹੜਾ ਮਹੀਨਾ ਨਾ ਦੋਸਤੋ, ਬਸ ਇਹ ਬਹੁਤ ਇੰਪੋਰਟੈਂਟ ਆ। ਵੈਸੇ ਤਾਂ ਹਰੇਕ ਦਿਨ, ਹਰੇਕ ਪਲ ਆ ਜਿਹੜਾ ਇੰਪੋਰਟੈਂਟ ਹੁੰਦਾ। ਇਹ ਤਾਂ ਚਲੋ ਆਪਾਂ ਪ੍ਰੋਗਰਾਮ ਕਰਨਾ ਸੀ, ਮੈਂ ਤੁਹਾਨੂੰ ਦਿਨ ਆ ਜਿਹੜੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ, ਤੇ ਆਪਾਂ ਫੇਰ ਜਿਵੇਂ ਜਿਵੇਂ ਦਿਨ ਆਊਗਾ ਉਸ ਦਿਨ ਬਾਰੇ ਆਪਾਂ ਅੱਧਾ ਅੱਧਾ ਆਪਣਾ ਘੰਟਾ, 15 ਮਿੰਟ, 10 ਮਿੰਟ, ਜਿੰਨੀ ਵੀ ਗੱਲਬਾਤ ਹੋ ਸਕਦੀ ਹੋਈ ਆਪਾਂ ਜ਼ਰੂਰ ਕਰਾਂਗੇ। ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਸੁਨੇਹਾ ਜ਼ਰੂਰ ਦੇ ਕੇ ਜਾਣਾ, ਬਈ ਜੇ ਤੁਸੀਂ ਕੋਈ ਪ੍ਰੋਪਰਟੀ ਲੱਭ ਰਹੇ ਹੋ ਐਂਡ ਯੂਜ਼ਰ ਹੋ ਜਾਂ ਤੁਸੀਂ ਇਨਵੈਸਟਰ ਹੋ, ਮੇਰੇ ਕੋਲੇ ਪਾਵਰ ਆਫ ਸੇਲ ਪ੍ਰੋਪਰਟੀਜ਼ ਨੇ, ਮਾਰਕੀਟ ਪ੍ਰਾਈਸ ਤੋਂ ਤੁਹਾਨੂੰ ਇਹ ਪ੍ਰੋਪਰਟੀਜ਼, ਜੇ 12-13 ਲੱਖ ਦੀ ਪ੍ਰੋਪਰਟੀ ਆ ਤਾਂ 1.5-2 ਲੱਖ ਸਸਤੀ ਮਿਲੂਗੀ। ਮੈਂ ਤੁਹਾਨੂੰ ਸਾਰਾ ਡਾਟਾ ਦਿਖਾ ਦੂੰ। ਜੇ 1.5 ਮਿਲੀਅਨ ਦੀ ਪ੍ਰੋਪਰਟੀ ਆ, 1.5 ਲੱਖ ਸਸਤੀ ਮਿਲੂਗੀ। ਆ ਕੇ ਮੇਰੇ ਕੋਲ ਡਾਟਾ ਦੇਖ ਲਓ। ਇਹਨਾਂ ਦੇ ਵਿੱਚ ਫਾਰਮ ਵੀ ਹੈਗੇ ਨੇ, ਫਾਰਮਾਂ ਚ ਘਰ ਬਣੇ ਹੋਏ ਨੇ, ਇਹਨਾਂ ਦੇ ਵਿੱਚ ਤੁਹਾਡੇ ਇੱਥੇ ਬਰੈਂਪਟਨ ਮਿਸੀਸਾਗਾ ਦੇ ਵਿੱਚ ਘਰ ਹੈਗੇ ਨੇ, ਬੜੇ ਸੋਹਣੇ। ਕਈ ਵਾਰੀ ਸਾਡੇ ਕੋਲ ਡੈਸਪਰੇਟ ਸੈਲਰਸ ਵੀ ਆ ਜਾਂਦੇ ਨੇ, ਅਸੀਂ ਕੌਨਫੀਡੈਂਸ਼ੀਅਲਟੀ ਰੱਖ ਕੇ ਚੱਲਦੇ ਹੁੰਦੇ। ਕਈ ਵਾਰ ਸਾਨੂੰ ਸਾਡੇ ਸੈਲਰ ਕਹਿ ਦਿੰਦੇ ਵੀ ਆਹ ਪ੍ਰੋਪਰਟੀ ਅਸੀਂ ਨਾ 6-7 ਮਹੀਨਿਆਂ ਨੂੰ ਵੇਚਣੀ ਆ, ਕਿਉਂਕਿ ਸਾਡੇ ਕੋਲ ਕਲੋਜ਼ਿੰਗ ਆ ਰਹੀ ਆ ਬਾਹਰਲੇ ਸ਼ਹਿਰ ਦੇ ਵਿੱਚ, ਤੇ 8 ਮਹੀਨਿਆਂ ਨੂੰ, ਇਸ ਕਰਕੇ 6 ਮਹੀਨੇ ਬਾਅਦ ਚ ਵੇਚ ਦਿਓ, ਤੁਸੀਂ ਆਪੇ ਹੀ ਆਪਣੇ ਕਲਾਇੰਟਸ ਨੂੰ ਦਿਖਾਈ ਜਾਓ। ਕਈ ਵਾਰੀ ਡੈਸਪਰੇਟ ਸੇਲਸ ਹੁੰਦੀਆਂ, ਕਈ ਵਾਰੀ ਨਹੀਂ, ਪਰ ਪਾਵਰ ਆਫ ਸੇਲ ਤਾਂ ਤੁਹਾਨੂੰ ਪਤਾ ਨਾ, ਜਦੋਂ ਬੰਦਾ ਕਿਸ਼ਤਾਂ ਨਹੀਂ ਦੇ ਸਕਦਾ, ਉਹਦੀ ਪ੍ਰੋਪਰਟੀ ਬੈਂਕ ਨੇ ਲੈ ਜਾਣੀ ਆ, ਇਸ ਕਰਕੇ ਉਸ ਤੋਂ ਪਹਿਲਾਂ ਹੀ ਉਹ ਵੇਚਣੀ ਚਾਹੁੰਦਾ ਹੁੰਦਾ, ਪਰ ਉਹ ਇਹ ਨਹੀਂ ਚਾਹੁੰਦਾ ਕਿ ਆਲੇ ਦੁਆਲੇ ਰੌਲਾ ਰੱਪਾ ਪਵੇ। ਇਸ ਕਰਕੇ ਜੇ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ, ਲੈ ਲਓ, ਤੁਹਾਡਾ ਵੀ ਫਾਇਦਾ ਹੋਜੂ, ਸਾਡਾ ਫਾਇਦਾ ਤਾਂ ਆਪੇ ਹੀ ਹੋ ਜਾਣਾ ਕਿਉਂਕਿ ਸਾਨੂੰ ਕਮਿਸ਼ਨ ਮਿਲ ਜਾਣਾ, ਤੇ ਜਿਹਨੇ ਵੇਚਣੀ ਉਹਦਾ ਫਾਇਦਾ ਤਾਂ ਹੋਣਾ ਹੀ ਹੋਣਾ ਕਿਉਂਕਿ ਉਹਦੀ ਪ੍ਰੋਪਰਟੀ ਵੇਚ ਜਾਣੀ ਹੈ। ਇਸ ਕਰਕੇ ਸਾਰਿਆਂ ਲਈ ਵਿਨ ਵਿਨ ਸਿਚੁਏਸ਼ਨ ਆ, ਤੇ ਜੇ ਤੁਸੀਂ ਚਾਹੁੰਦੇ ਹੋ ਤੇ ਜ਼ਰੂਰ ਸੰਪਰਕ ਕਰ ਲਿਓ 6473008436, 6473384436 ਤੇ, ਜਾਂ ਫਿਰ ਰਾਣਾ ਜੀ ਨਾਲ 905-915-8484 ਸੰਪਰਕ ਕਰ ਲਿਓ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਜਿਵੇਂ ਜਿਵੇਂ ਦਿਨ ਆਈ ਗਏ ਉਵੇਂ ਉਵੇਂ ਤੁਸੀਂ ਇਹ ਦਿਨਾਂ ਨੂੰ ਯਾਦ ਕਰਦੇ ਕਰਦੇ ਆਪਣੀ ਸਿਹਤ ਦਾ ਖਿਆਲ ਆ ਜਿਹੜਾ ਉਹ ਜ਼ਰੂਰ ਰੱਖਣਾ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
हमारा मंसूबा ओंटेरियो को कनेक्ट कर रहा है। हम रोजाना के सफर को कम करने के लिए नई सड़कों और हाईवेज की तामीर कर रहे हैं और बढ़ते हुए इलाकों को मुंसलिक करने के लिए अवामी ट्रांसिट को वसत दे रहे हैं ताकि आपका सफर तेज, महफूज और आसान हो। मजीद मालूमात ontario.ca/builds पर मौजूद हैं। इसकी अदायगी ओंटेरियो की हुकूमत की जानिब से की गई है।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक यू थ्रू आउट ओंटेरियो। नो अपॉइंटमेंट नीडेड। ड्राइव थ्रू फैसिलिटी। वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक यू 519-622-0660 quicktruckcube.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
शॉपर्स हो जाइए तैयार। लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, बॉयफ्रेंड